गुरु नानक पद वंदन पद सिमरो अंगद दुख गुर अमरदास हृदय हृदय श्री गुरु रामदास गुण गुरु अर्जन विघनन नाशक विघनन हर गोविंद शुभ मत श्री हर राय नमो कर जोरी नमो कर श्री हर कृष्ण तेग बहादुर परम सतगुर परम श्री गुरु गोविंद तरौ तरा पर पुन पुन वाहिगुरु पुन पुन बंदो बार बार
जगदीसा
एकंकार सतगुरु तेह प्रसाद सच होए वाहिगुरु जी की फतेह बिघन विनाशन वाहे गुरु जी की फतेह
बिघन विनाशन सोए दुएरा कई जथार्थ भारता सुन कै नृप अज्ञान ऋषियो कहन लाग्यो तब उचित सजाए मान
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत अतुत्कृष्ट सतगुरु दीना बंधु दसों पातशाह दे आत्मक स्वरूप आत्मक ज्योत धन धन श्री गुरु ग्रंथ साहिब जी महाराज गुरु देव जी दे पावन पवित्र चरणा कमलां च इकत्र होके जिथे अज विसाख दी संक्रांत दा दिहाड़ा मना रहे हो उथे नाल गुरु पंथ खालसे दा सिरजना दिवस बड़ी श्रद्धा भावना सत्कार नाल मना रहे। अज दे दिन खालसे दी जन्म भूमि श्री आनंदपुर साहब दी पवित्र पावन धरती ते कलगियां वाले चोजी प्रीतम पातशाह जी ने चोज वरता के पंथ खालसे दी सिरजना कीती। सन 1699 दी विसाखी नूं एक कौतक सतगुरां वरताया। वैसे विसाखी गुरु घर विच गुरु अमरदास तीसरे पातशाह जी दे समय तो मनाउणी प्रारंभ हो गई। उसे विसाखी दा जोड़ मेला मनाउण वास्ते हर साल वांगर 80,000 दे नेड़े संगतां दा इकट्ठ श्री केसगढ़ साहब दी धरती ते होया। गुरुद्वारा श्री केसगढ़ साहब वाले पावन पवित्र तख्त दे स्थान ते कलगीधर पातशाह जी महाराज ਇੱਕ ਵੀਰ ਅਸੀਂ ਰੰਗ ਵਿੱਚ ਰੰਗੇ ਹੋਇਆਂ ਨੇ। 80,000 ਦੀ ਸੰਗਤ ਦੇ ਇਕੱਠ ਵਿੱਚ ਉੱਚੀ ਆਵਾਜ਼ ਵਿੱਚ ਇੱਕ ਸਿਰ ਦੀ ਮੰਗ ਕੀਤੀ ਕਿ ਇੱਕ ਸਿਰ ਚਾਹੀਦਾ, ਇੱਕ ਸੀਸ ਚਾਹੀਦਾ। ਸਤਿਗੁਰਾਂ ਦੀਆਂ ਤਿੰਨ ਆਵਾਜ਼ਾਂ ਸੁਣ ਕੇ ਭਾਈ ਦਇਆ ਰਾਮ ਨੇ ਆਪਣਾ ਸੀਸ ਭੇਟ ਕੀਤਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁੱਛਿਆ ਵੀ ਕਿ ਸਿਰ ਦੇਣ ਦਾ ਮਤਲਬ ਸਮਝਦੇ ਹੋ? ਮਹਾਰਾਜ ਆਪ ਕਿਰਪਾ ਕਰਕੇ ਸਮਝਾਓ। ਸਤਿਗੁਰਾਂ ਬਚਨ ਕੀਤਾ, ਮੁਗਲਾਂ ਨਾਲ ਤੇਗ ਪਕੜ ਕੇ ਜੰਗ ਚ ਲੜਨਾ ਪਏਗਾ, ਜੂਝਣਾ ਪਏਗਾ। ਭਾਈ ਦਇਆ ਰਾਮ ਜੀ ਨੇ ਉਸ ਵੇਲੇ ਉਸ ਸਮੇਂ ਦੀ ਭਾਰਤ ਖੰਡ ਦੇ ਲੋਕਾਂ ਦੀ ਜਿਹੜੀ ਮਾਨਸਿਕ ਦਸ਼ਾ ਸੀ, ਲੋਕਾਂ ਦੀਆਂ ਮਨੋਬਿਰਤੀਆਂ ਜਿਸ ਉਸ ਹਿਸਾਬ ਨਾਲ ਜਿਵੇਂ ਡਿੱਗੀਆਂ ਹੋਈਆਂ ਸਨ, ਹਿੰਦੁਸਤਾਨ ਦੇ ਸਾਰੇ ਲੋਕਾਂ ਦੀ ਮਾਨਸਿਕ ਦਸ਼ਾ ਨੂੰ ਭਾਈ ਦਇਆ ਰਾਮ ਜੀ ਨੇ ਆਪਣੀ ਰਸਨਾ ਨਾਲ ਬਿਆਨ ਕੀਤਾ ਕਿ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਡਰ ਸੇ ਮਰ ਜਾਊ, ਮੁਗਲਨ ਸੇ ਕੈਸੇ ਲੜ ਪਾਊ। ਮਹਾਰਾਜ ਸਾਡਾ ਕੰਮ ਤਾਂ ਤਕੜੀ ਤੋਲ ਕੇ ਗੁਜ਼ਾਰਾ ਕਰਨਾ ਹੈ, ਕਿਉਂਕਿ ਭਾਰਤ ਵਰਸ਼ ਦੇ ਲੋਕਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਆਪਣੇ ਸਰੀਰ ਦਾ ਸ਼ਿੰਗਾਰ ਤੇ ਗਹਿਣਾ ਬਣਾ ਲਿਆ ਹੋਇਆ ਸੀ। ਹੁਣ ਜਿਹੜਾ ਬੰਦਾ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਆਪਣੇ ਸਰੀਰ ਦਾ ਗਹਿਣਾ ਬਣਾ ਲਵੇ, ਉਸ ਬੰਦੇ ਨੂੰ ਆਜ਼ਾਦੀ ਦਾ ਸੁਪਨਾ ਵਿਖਾ ਕੇ ਆਜ਼ਾਦ ਕਰਨਾ ਬੜਾ ਮੁਸ਼ਕਲ ਹੁੰਦਾ, ਕਠਿਨ ਹੁੰਦਾ। ਕਲਗੀਧਰ ਪਾਤਸ਼ਾਹ ਨੇ ਕੁਝ ਇਹੋ ਜਿਹੀ ਚੋਜ ਵਰਤਾਇਆ ਕਿ ਜਿਹੜਾ 700 ਸਾਲ ਦਾ ਗੁਲਾਮੀ ਦਾ ਸੰਗਲ ਭਾਰਤ ਵਰਸ਼ ਦੇ ਲੋਕਾਂ ਦੇ ਗਲਾਂ ਵਿੱਚ ਪਿਆ ਹੋਇਆ ਸੀ, ਉਸ ਸੰਗਲ ਨੂੰ, ਗੁਲਾਮੀ ਦੀਆਂ ਉਹਨਾਂ ਜ਼ੰਜੀਰਾਂ ਨੂੰ ਗਲੋਂ ਲਾਹਣ ਵਾਸਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਇਹ ਚੋਜ ਵਰਤਾਇਆ ਹੈ। ਦਇਆ ਰਾਮ ਦੀ ਜ਼ੁਬਾਨ ਤੋਂ ਭਾਰਤ ਵਰਸ਼ ਦੇ ਲੋਕਾਂ ਦੀ ਮਾਨਸਿਕ ਦਸ਼ਾ ਦਾ ਪਤਾ ਲੱਗ ਗਿਆ। ਸਤਿਗੁਰਾਂ ਨੇ ਆਪਣੀ ਕਿਰਪਾਨ ਦਾ ਤੇਗ ਦਾ ਵਾਰ ਕਰਕੇ ਭਾਈ ਦਇਆ ਰਾਮ ਦਾ ਸੀਸ ਧੜ ਤੋਂ ਵੱਖਰਾ ਕੀਤਾ। ਲਹੂ ਨਾਲ ਲੱਥ-ਪੱਥ ਹੋਈ ਤੇਗ ਮੈਦਾਨ ਵਿੱਚ ਬਾਹਰ ਲਿਆ ਕੇ ਦੁਬਾਰਾ ਫਿਰ ਆਵਾਜ਼ ਦਿੱਤੀ ਕਿ ਹੋਰ ਸਿਰ ਚਾਹੀਦਾ। ਸਤਿਗੁਰਾਂ ਦੀ ਦੂਜੀ ਆਵਾਜ਼ ਸੁਣ ਕੇ ਹਸਤਨਾਪੁਰ ਦੇ ਨਿਵਾਸੀ, ਜਾਂ ਇਸ ਤਰ੍ਹਾਂ ਕਹਿ ਲਈਏ ਭਗਤ ਧੰਨੇ ਦਾ ਅਵਤਾਰ, ਭਾਈ ਧਰਮ ਚੰਦ ਜੀ ਨੇ ਆਪਣਾ ਸੀਸ ਭੇਟ ਕੀਤਾ। ਫਿਰ ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਵਾਰੋ ਵੇਰੀ ਪੰਜਾਂ ਪਿਆਰਿਆਂ ਨੇ ਆਪਣੇ ਸੀਸ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਭੇਟ ਕਰ ਦਿੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਰਬ ਲੋਹ ਦਾ ਬਾਟਾ ਮੰਗਵਾ ਕੇ ਸਤਲੁਜ ਦਰਿਆ ਚੋਂ ਜਲ ਮੰਗਵਾਇਆ। ਸਤਲੁਜ ਦਰਿਆ ਦਾ ਨਿਰਮਲ ਪਵਿੱਤਰ ਜਲ ਬਾਟੇ ਚ ਪਾ ਕੇ ਆਪ ਵੀਰ ਆਸਣ ਤੇ ਬੈਠ ਕੇ, ਵੀਰ ਆਸਣ ਹੁੰਦਾ ਵੀ ਖੱਬਾ ਗੋਡਾ ਥੱਲੇ ਤੇ ਸੱਜਾ ਗੋਡਾ ਖੜਾ ਕਰਕੇ ਬੈਠਣਾ। ਵੀਰ ਆਸਣ ਤੇ ਬੈਠ ਕੇ ਗੁਰੂ ਕਲਗੀਧਰ ਪਾਤਸ਼ਾਹ ਨਾਲੇ ਅੰਮ੍ਰਿਤ ਵੱਲ, ਖੰਡੇ ਬਾਟੇ ਦੇ ਜਲ ਵੱਲ ਵੇਖੀ ਜਾਂਦੇ ਨੇ। ਹੱਥ ਵਿੱਚ ਖੰਡਾ ਫੜਿਆ ਤੇ ਖੰਡੇ ਨੂੰ ਸਤਿਗੁਰੂ ਜੀ ਜਲ ਚ ਫੇਰ ਰਹੇ ਨੇ ਤੇ ਬੜੀ ਤੇਜਸਵੀ ਬਾਣੀ ਆਪਣੀ ਰਸਨਾ ਤੋਂ ਪੜ ਰਹੇ ਨੇ। ਤੇਜ ਤੇਜ ਜਿਉਂ ਚੰਡੀ ਬਾਣੀ, ਸ੍ਰੀ ਗੁਰੂ ਅੰਮ੍ਰਿਤ ਮੱਧ ਬਖਾਣੀ। ਵੀਰ ਅਸੀਂ ਬਾਣੀ ਜਦੋਂ ਅੰਮ੍ਰਿਤ ਤੇ ਪੜ੍ਹੀ ਤੇ ਦੋ ਚਿੜੇ ਉੱਡ ਕੇ ਸਤਿਗੁਰਾਂ ਦੇ ਲਾਗੇ ਆਏ। ਡਬੋਲੀਏ ਵਿੱਚ ਇੱਕ ਜਲ ਪਾ ਕੇ, ਛੋਟਾ ਜਿਹਾ ਡਬੋਲੀਆ ਹੁੰਦਾ ਹੈ, ਸਰਬ ਲੋਹ ਦਾ ਹੀ ਬਣਿਆ, ਉਹਦੇ ਵਿੱਚ ਉਹ ਅੰਮ੍ਰਿਤ ਪਾ ਕੇ ਜਦੋਂ ਚਿੜਿਆਂ ਨੂੰ ਛਕਾਇਆ ਤੇ ਉਹ ਆਪਸ ਵਿੱਚ ਹੀ ਲੜਨਾ ਸ਼ੁਰੂ ਕਰ ਦਿੱਤਾ। ਉਹ ਚਿੜੇ ਵੀ ਬਹਾਦਰ ਹੋ ਕੇ ਆਪਸ ਵਿੱਚ ਇੰਨਾ ਜ਼ਿਆਦਾ ਲੜੇ ਕਿ ਲਹੂ ਲੁਹਾਨ ਹੋ ਗਏ। ਬ੍ਰਹਮ ਗਿਆਨੀ ਭਾਈ ਰਾਮ ਕੋਇਰ ਸਾਹਿਬ ਨੇ ਵੇਖਿਆ ਕਿ ਇਹ ਤਾਂ ਬੜੇ ਤੇਜ ਵਾਲਾ ਅੰਮ੍ਰਿਤ ਹੈ, ਇਹ ਅੰਮ੍ਰਿਤ ਜੇ ਕਿਤੇ ਸਤਿਗੁਰਾਂ ਨੇ ਆਪਣੇ ਸਿੰਘਾਂ ਨੂੰ ਛਕਾ ਦਿੱਤਾ ਤੇ ਸਿੰਘ ਵੀ ਕਿਤੇ ਆਪਸ ਵਿੱਚ ਨਾ ਲੜ ਪੈਣ। ਉਸ ਵੇਲੇ ਮਾਤਾ ਜੀਤੋ ਜੀ ਕੋਲ ਜਾ ਕੇ ਭਾਈ ਰਾਮ ਕੋਇਰ ਸਾਹਿਬ ਨੇ ਬੇਨਤੀ ਕੀਤੀ, ਮਾਤਾ ਜੀ, ਗੁਰੂ ਪਾਤਸ਼ਾਹ ਬੜਾ ਤੇਜ ਵਾਲਾ ਅੰਮ੍ਰਿਤ ਤਿਆਰ ਕਰ ਰਹੇ ਨੇ, ਤੁਸੀਂ ਕਿਰਪਾ ਕਰੋ। ਤੇ ਮਾਤਾ ਜੀ ਨੇ ਉਸ ਵੇਲੇ ਝੋਲੀ ਚ ਪਤਾਸੇ ਪਾਏ ਤੇ ਕਲਗੀਧਰ ਪਾਤਸ਼ਾਹ ਜੀ ਕੋਲ ਚੱਲ ਕੇ ਆਏ। ਸਤਿਗੁਰਾਂ ਦੇ ਸਨਮੁਖ ਖਲੋ ਗਏ ਤੇ ਕਲਗੀਧਰ ਨੇ ਮਾਤਾ ਜੀਤੋ ਵੱਲ ਵੇਖਿਆ ਤੇ ਵੇਖ ਕੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਲੋ ਸਮੋ ਚੱਲ ਕੇ ਤੂੰ ਆਈ, ਅੰਮ੍ਰਿਤ ਮਧ ਮਠਿਆਈ ਪਾਈ। ਬੜੇ ਭਲੇ ਸਮੇਂ ਚੱਲ ਕੇ ਆਏ ਹੋ ਜੀਤੋ ਜੀ, ਅਸੀਂ ਪੰਥ ਪੁੱਤਰ ਪੈਦਾ ਕਰਨ ਲੱਗੇ ਹਾਂ ਤੇ ਪੁੱਤਰ ਦੀ ਉਤਪਤੀ ਮਾਤਾ ਤੇ ਪਿਤਾ ਦੇ ਸੰਯੋਗ ਤੋਂ ਹੋਇਆ ਕਰਦੀ ਹੈ, ਇੱਕ ਤਾਂ ਇਹ ਹੈ, ਦੂਜਾ ਤੁਸੀਂ ਇਹਦੇ ਵਿੱਚ ਲਿਆ ਕੇ ਮਿਠਾਸ ਪਾ ਦਿੱਤੀ ਹੈ। ਹੁਣ ਜਿੱਥੇ ਮੇਰਾ ਪੰਥ ਲੜਾਕਾ ਹੋਵੇਗਾ, ਜਿੱਥੇ ਮੇਰਾ ਪੰਥ ਸੂਰਬੀਰ ਬਹਾਦਰ ਯੋਧਾ ਹੋਵੇਗਾ, ਉੱਥੇ ਮੇਰਾ ਪੰਥ ਆਪਸ ਵਿੱਚ ਪਿਆਰ ਵੀ ਕਰੇਗਾ, ਆਪਸ ਵਿੱਚ ਮੁਹੱਬਤ ਵੀ ਕਰੇਗਾ, ਆਪਸ ਵਿੱਚ ਇਹਨਾਂ ਦੀ ਪ੍ਰੀਤ ਵੀ ਹੋਵੇਗੀ ਤੇ ਬੜੀ ਗੂੜੀ ਪ੍ਰੀਤ ਦੇ ਧਾਰਨੀ ਹੋਣਗੇ। ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ, ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਪਾਹੁਲ ਦੇ ਕੇ ਪੰਜਾਂ ਨੂੰ ਰਹਿਤ ਮਰਿਆਦਾ ਦ੍ਰਿੜ ਕਰਾਈ, ਜੋ ਸੂਰਜ ਪ੍ਰਕਾਸ਼ ਵਿੱਚ ਮੁਕਤੀਨਾਮਾ ਕਰਕੇ ਪ੍ਰਕਰਨ ਆਉਂਦਾ ਉਹਦੇ ਵਿੱਚ ਸਤਿਗੁਰਾਂ ਨੇ ਸਾਰੀ ਰਹਿਤ ਹੀ ਦ੍ਰਿੜ ਕਰਾਈ ਹੈ ਕਿ ਅੰਮ੍ਰਿਤ ਵੇਲੇ ਜਾਗਣਾ, ਸਿੰਘ ਨੇ ਬਾਣੀ ਪੜ੍ਹਦੀਆਂ ਸਿਮਰਨ ਕਰਨਾ, ਚਾਰ ਬੱਜਰ ਕੁਰਹਿਤਾਂ ਦਾ ਤਿਆਗ ਕਰਨਾ, ਔਰ ਮੀਣੇ ਮਸੰਦੀਏ ਰਾਮ ਰਾਈਏ ਨੂਰ ਨਰਕ ਧਾਰੀਏ ਆਦਿਕ ਜਿਤਨੇ ਵੀ ਮਨਮੁਖ ਸਾਖਤ ਨੇ ਉਹਨਾਂ ਦੀ ਸੰਗਤ ਗੁਰੂ ਕੇ ਖਾਲਸੇ ਨੇ ਨਹੀਂ ਕਰਨੀ। ਰਾਮ ਰਾਈਏ ਨੜੀ ਮਾਰ ਕੁੜੀ ਮਾਰ ਦਾ ਸੰਗ ਨਹੀਂ ਕਰਨਾ। ਇਹ ਬਚਨ ਗੁਰੂ ਕਲਗੀਧਰ ਪਾਤਸ਼ਾਹ ਨੇ ਦ੍ਰਿੜ ਕਰਾ ਕੇ ਪੰਜਾਂ ਨੂੰ ਰਹਿਤ ਦ੍ਰਿੜ ਕਰਾਈ ਤੇ ਫਿਰ ਸਤਿਗੁਰੂ ਜੀ ਜਦੋਂ ਅੰਮ੍ਰਿਤ ਛਕਾ ਦਿੱਤਾ ਤੇ ਫਿਰ ਭਾਈ ਦਇਆ ਸਿੰਘ ਨੂੰ ਪੁੱਛਦੇ ਨੇ, ਦਇਆ ਸਿੰਘ ਜੀ ਹੁਣ ਦੱਸੋ, ਜੰਗ ਕਰੋਗੇ, ਮੁਗਲਾਂ ਨਾਲ ਲੜੋਗੇ? ਤੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਕਹਿੰਦੇ, ਪਾਤਸ਼ਾਹ ਹੁਣ ਇਤਨਾ ਬੀਰ ਅਸਾ ਅੰਦਰ, ਇਤਨੀ ਬੀਰ ਅਸੀਂ ਬਿਰਤੀ ਬਣ ਗਈ ਹੈ ਕਿ ਜੇ ਹੁਕਮ ਕਰੋ ਤੇ ਮੈਂ ਇਕੱਲਾ ਹੀ ਲਾਹੌਰ ਤੇ ਹਮਲਾ ਕਰਕੇ, ਦਿੱਲੀ ਤੇ ਹਮਲਾ ਕਰਕੇ ਫਤਿਹ ਪਾ ਸਕਦਾ, ਮੈਂ ਇਕੱਲਾ ਹੀ ਜਾ ਕੇ ਤੁਰਕਾਂ ਨਾਲ ਲੜ ਕੇ ਜੰਗ ਚ ਜਿੱਤ ਪ੍ਰਾਪਤ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਬਸ ਅਸੀਂ ਇਹੀ ਸੁਣਨਾ ਚਾਹੁੰਦੇ ਸੀ। ਉਸ ਵੇਲੇ ਸਿੰਘਾਂ ਦੀ ਇਸ ਬੀਰ ਅਸੀਂ ਬਿਰਤੀ ਨੂੰ ਵੇਖਿਆ ਗੁਰੂ ਕਲਗੀਧਰ ਨੇ, ਫਿਰ ਆਪ ਉਹਨਾਂ ਪੰਜਾਂ ਨੂੰ ਬੇਨਤੀ ਕੀਤੀ ਕਿ ਹੁਣ ਸਾਨੂੰ ਵੀ ਖੰਡੇ ਬਾਟੇ ਦੀ ਪੋਲ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਤੋ ਦਸਮ ਪਿਤਾ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਆਪ ਉਹਨਾਂ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੋਲ ਛਕੀ ਤੇ ਆਪੇ ਗੁਰ ਚੇਲਾ ਦੀ ਜਿਹੜੀ ਮਰਿਆਦਾ ਗੁਰੂ ਘਰ ਵਿੱਚ ਪਹਿਲਾਂ ਤੋਂ ਚੱਲਦੀ ਆਉਂਦੀ ਸੀ, ਕਿਉਂਕਿ ਚੇਲੇ ਤੇ ਗੁਰੂ ਦੀ ਮਰਿਆਦਾ ਤੇ ਗੁਰੂ ਚੇਲਾ ਤੇ ਚੇਲੇ ਗੁਰੂ ਦੀ ਮਰਿਆਦਾ ਤਾਂ ਗੁਰੂ ਨਾਨਕ ਸਾਹਿਬ ਨੇ ਚਲਾ ਦਿੱਤੀ ਸੀ, ਇਹ ਪਰੰਪਰਾ ਪਹਿਲਾਂ ਹੀ ਚੱਲਦੀ ਆਈ ਹੈ। ਜਦੋਂ ਭਾਈ ਲਹਿਣੇ ਨੂੰ ਗੁਰੂ ਅੰਗਦ ਬਣਾ ਕੇ ਗੁਰੂ ਨਾਨਕ ਸਾਹਿਬ ਨੇ ਆਪ ਉਹਨਾਂ ਨੂੰ ਮੱਥਾ ਟੇਕਿਆ, ਉੱਥੇ ਚੇਲੇ ਗੁਰੂ ਦੀ ਮਰਿਆਦਾ ਸਤਿਗੁਰਾਂ ਨੇ ਸਥਾਪਿਤ ਕਰ ਦਿੱਤੀ ਸੀ, ਉਸੇ ਮਰਿਆਦਾ ਨੂੰ ਸਤਿਗੁਰੂ ਜੀ ਨੇ ਪਾਲਿਆ। ਭਾਈ ਦਇਆ ਸਿੰਘ ਹੋਣਾ ਨੂੰ ਪੰਜਾਂ ਪਿਆਰਿਆਂ ਨੂੰ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਚਨ ਕਹੇ ਸਨ ਕਿ ਜਿਵੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਸਤਿਗੁਰਾਂ ਨੇ ਸਿੱਖੀ ਪਰਖੀ ਤੇ ਭਾਈ ਲਹਿਣੇ ਨੇ ਸਿੱਖੀ ਰੱਖੀ ਸੀ, ਇਸੇ ਤਰ੍ਹਾਂ ਅੱਜ ਅਸੀਂ ਵੀ ਸਿੱਖੀ ਪਰਖੀ ਤੇ ਤੁਸੀਂ ਪੰਜਾਂ ਨੇ ਆ ਕੇ ਸਿੱਖੀ ਰੱਖੀ ਹੈ। ਤੁਸੀਂ ਪੰਜੇ ਮੇਰਾ ਸਰੂਪ ਹੋ, ਅੱਜ ਤੋਂ ਬਾਅਦ ਮੇਰਾ ਨਿਵਾਸ ਮੇਰੇ ਪੰਥ ਵਿੱਚ ਹੈ, ਮੇਰੇ ਖਾਲਸੇ ਵਿੱਚ ਹੈ, ਤੇ ਖਾਲਸੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਹੀ ਨਹੀਂ ਹੈ, ਫਰਕ ਹੀ ਨਹੀਂ ਹੈ। ਖਾਲਸੇ ਦੀ ਇਤਨੀ ਵਡਿਆਈ, ਇਤਨੀ ਉਪਮਾ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੀ ਜਦੋਂ ਕੇਸ਼ੋਦਾਸ ਪੰਡਿਤ ਨੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨਾਲ ਆ ਕੇ ਬਹਿਸ ਕੀਤੀ ਕਿ ਤੁਸੀਂ ਮੇਰੇ ਤੋਂ ਪਹਿਲਾਂ ਆਪਣੇ ਸਿੰਘਾਂ ਨੂੰ ਭੋਜਨ ਛਕਾਇਆ, ਮੇਰੇ ਤੋਂ ਪਹਿਲਾਂ ਆਪਣੇ ਖਾਲਸੇ ਨੂੰ ਸਿੰਘਾਂ ਨੂੰ ਤੁਸੀਂ ਦਾਨ ਕੀਤਾ, ਮੈਂ ਬ੍ਰਾਹਮਣ ਹਾਂ, ਮੇਰਾ ਹੱਕ ਪਹਿਲਾਂ ਬਣਦਾ ਸੀ, ਇਹ ਗਰੀਬ ਛੀਂਬੇ ਨਾਈ ਤੁਸੀਂ ਇਕੱਠੇ ਕੀਤੇ ਹੋਏ, ਇਹਨਾਂ ਨੂੰ ਤੁਸੀਂ ਪਹਿਲਾਂ ਸਿੰਘ ਸਜਾ ਦਿੱਤਾ, ਇਹ ਠੀਕ ਨਹੀਂ ਕੀਤਾ। ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਹੇ ਸਨ, ਦਸਮੇਸ਼ ਪਿਤਾ ਜੀ ਨੇ ਬਚਨ ਕਹੇ, ਕਹਿਣ ਲੱਗੇ ਭਾਈ ਸੁਣੋ, ਇਹ ਜੋ ਮੇਰਾ ਖਾਲਸਾ ਹੈ, ਹੇ ਪੰਡਿਤ ਜੀ, ਮੈਂ ਇਸ ਖਾਲਸੇ ਦੀ ਕਿਰਪਾ ਨਾਲ ਸਜਿਆ ਹਾਂ। ਇਤਨਾ ਮਾਣ, ਇਤਨੀ ਵਡਿਆਈ ਕਦੇ ਕਿਸੇ ਗੁਰੂ ਨੇ ਆਪਣੇ ਮੁਰੀਦ ਨੂੰ ਨਹੀਂ ਦਿੱਤੀ, ਆਪਣਿਆਂ ਮੁਰੀਦਾਂ ਨੂੰ ਇਤਨੀ ਵੱਡੀ ਵਡਿਆਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਨੇ। ਕਹਿੰਦੇ ਜੁੱਧ ਜਿੱਤੇ ਇਨਹੀ ਕੇ ਪ੍ਰਸਾਦ, ਇਨਹੀ ਕੇ ਪ੍ਰਸਾਦ ਸੋ ਦਾਨ ਕਰੇ। ਕਹਿੰਦੇ ਮੈਂ ਜਿਤਨੇ ਯੁੱਧ ਜਿੱਤੇ ਨੇ, ਜੰਗ ਜਿੱਤੇ ਨੇ, ਇਹਨਾਂ ਦੀ ਕਿਰਪਾ ਨਾਲ ਜਿੱਤੇ ਨੇ, ਤੇ ਇਹਨਾਂ ਦੀ ਕਿਰਪਾ ਨਾਲ ਹੀ ਮੈਂ ਦਾਨ ਕਰਦਾ ਹਾਂ। ਤੇ ਫੇਰ ਮਹਾਰਾਜ ਜੀ ਇਹ ਨਹੀਂ ਕਹਿੰਦੇ ਕਿ ਮੇਰੀ ਪੜ੍ਹਾਈ ਦਾ ਬੰਦੋਬਸਤ ਕਿਸੇ ਹੋਰ ਵਿਦਵਾਨ ਨੇ ਕੀਤਾ, ਕਹਿੰਦੇ ਵਿਦਿਆ ਲਈ ਇਨਹੀ ਕੇ ਪ੍ਰਸਾਦ, ਜਿਹੜੀ ਮੈਂ ਵਿਦਿਆ ਪੜ੍ਹੀ ਹੈ, ਵਿਦਿਆ ਗ੍ਰਹਿਣ ਕੀਤੀ ਆ, ਉਹ ਵੀ ਮੈਂ ਆਪਣੇ ਖਾਲਸੇ ਦੀ ਕਿਰਪਾ ਨਾਲ ਪੜ੍ਹੀ ਹੈ, ਖਾਲਸੇ ਦੀ ਕਿਰਪਾ ਨਾਲ ਉਸ ਵਿਦਿਆ ਨੂੰ ਗ੍ਰਹਿਣ ਕੀਤਾ। ਇੱਥੇ ਆ ਕੇ ਤਾਂ ਸਤਿਗੁਰੂ ਜੀ ਕਮਾਲ ਹੀ ਕਰ ਦਿੰਦੇ ਨੇ, ਜਿੱਥੇ ਆ ਕੇ ਕਹਿੰਦੇ ਨੇ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ ਹੈ, ਮੈਂ ਆਪਣੇ ਪੰਥ ਦੀ ਆਪਣੇ ਖਾਲਸੇ ਦੀ ਕਿਰਪਾ ਨਾਲ ਸਜਿਆ, ਨਹੀਂ ਤਾਂ ਮੇਰੇ ਜੇ ਕਰੋੜਾਂ ਫਿਰਦੇ ਨੇ। ਇੱਥੋਂ ਤੱਕ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ, ਪੰਥ ਨੂੰ ਵਡਿਆਈ ਦਿੱਤੀ ਹੈ। ਇਹੋ ਜਿਹਾ ਸੂਰਬੀਰ ਬਹਾਦਰ ਪੰਥ, ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿਰਜਿਆ ਕਿ ਜਿਸ ਪੰਥ ਨੇ ਆਉਣ ਵਾਲੇ ਸਮੇਂ ਵਿੱਚ ਫਿਰ ਵੈਰੀਆਂ ਦੇ ਦਲਾਂ ਦੇ ਨਾਲ ਭੇੜ ਕਰਕੇ, ਜੰਗ ਕਰਕੇ, ਯੁੱਧ ਕਰਕੇ ਤੁਰਕਾਂ ਦੇ ਰਾਜ ਨੂੰ, ਤੁਰਕਾਂ ਦੇ ਸਾਮਰਾਜ ਨੂੰ ਸਦਾ ਵਾਸਤੇ ਖਤਮ ਕੀਤਾ, ਜ਼ਾਲਮ ਦੇ ਰਾਜ ਨੂੰ ਖਤਮ ਕਰਕੇ ਧਰਮ ਦਾ ਰਾਜ ਸਥਾਪਿਤ ਕੀਤਾ, ਐਸੇ ਗੁਰੂ ਪੰਥ ਖਾਲਸੇ ਦਾ ਅੱਜ ਸਿਰਜਣਾ ਦਿਵਸ ਆਪਾਂ ਸਾਰੇ ਮਨਾ ਰਹੇ ਹਾਂ, ਅੱਜ ਦਾ ਇਹ ਮਹਾਨ ਪਵਿੱਤਰ ਦਿਹਾੜਾ ਹੈ। ਉੱਥੇ ਅੱਜ ਦੇ ਇਸ ਵਿਸਾਖੀ ਦੇ ਪੁਰਬ ਨਾਲ ਕੁਝ ਹੋਰ ਵੀ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਨੇ। ਜਲਿਆਂ ਵਾਲੇ ਬਾਗ ਦਾ ਸਾਕਾ ਜੋ ਸੰਨ 1919 ਵਿੱਚ ਹੋਇਆ, ਉਹ ਜਲਿਆਂ ਵਾਲਾ ਸਾਕਾ ਜਿਹਦੇ ਚ ਸੈਂਕੜੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ, ਉਹ ਸ਼ਹੀਦੀ ਦਾ ਦਿਹਾੜਾ, ਉਹ ਵੀ ਅੱਜ ਦੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਾਕਾ ਵਰਤਿਆ, ਅੱਜ ਦੇ ਦਿਨ ਹੀ ਨਕਲੀ ਨਿਰੰਕਾਰੀ ਨਾਲ ਲੜਨ ਵਾਸਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਗੱਦੀ ਲਾ ਕੇ ਬਹਿੰਦਾ, ਉਸ ਪਾਪੀ ਦੇ ਨਾਲ ਟਾਕਰਾ ਕਰਨ ਵਾਸਤੇ 13 ਸਿੰਘਾਂ ਨੇ ਜਾ ਕੇ ਹਮਲਾ ਕੀਤਾ, ਤੇ 1978 ਦੇ ਵਿੱਚ ਉਹਨਾਂ 13 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ, ਉਹ ਦਿਹਾੜਾ ਵੀ ਅੱਜ ਦੇ ਦਿਨ ਨਾਲ ਹੀ ਜੁੜਿਆ ਹੋਇਆ। ਸੋ ਵਿਸਾਖੀ ਦਾ ਇਹ ਪੁਰਬ ਗੁਰੂ ਘਰ ਦੇ ਵਿੱਚ ਸੰਗਤਾਂ ਮਨਾਉਂਦੀਆਂ ਨੇ, ਫਿਰ ਇਸ ਵਿਸਾਖ ਦੇ ਮਹੀਨੇ ਦੁਆਰਾ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਨੇ ਆਪਣੀ ਬਾਣੀ 12ਵਾਂ ਮਾਝ ਦੇ ਵਿੱਚ ਵੀ ਉਪਦੇਸ਼ ਦਿੱਤਾ, ਵਿਸਾਖ ਧੀਰਨ ਕਿਉਂ ਵਾਢੀਆ ਜਿਨ੍ਹਾਂ ਪ੍ਰੇਮ ਵਿਛੋਹੋ। ਮਹਾਰਾਜ ਜੀ ਵਿਸਾਖ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਕਿ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਚ ਵਿਛੋੜੇ ਦੀ ਤੜਫ ਹੈ, ਉਹ ਆਪਣੇ ਹਿਰਦੇ ਵਿੱਚ ਧੀਰਜ ਨਹੀਂ ਰੱਖਦੀਆਂ। ਉਹ ਆਪਣੇ ਹਿਰਦੇ ਚ ਧੀਰਜ ਰੱਖਣ ਹੀ ਕਿਵੇਂ ਜਿਨ੍ਹਾਂ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਵਿਛੋੜਾ ਬਣਿਆ ਹੋਇਆ ਹੈ। ਹਰ ਸਾਜਨ ਪੁਰਖ ਵਿਸਾਰ ਕਹਿ ਲੱਗੀ ਮਾਇਆ ਧੋਹੋ, ਜਿਨ੍ਹਾਂ ਨੇ ਹਰੀ ਸੱਜਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਿਸਾਰਿਆ ਹੋਇਆ, ਉਹਨਾਂ ਨੂੰ ਮਾਇਆ ਦਾ ਧੋਖਾ ਵਿਆਪਦਾ ਹੈ, ਉਹਨਾਂ ਨੂੰ ਮਾਇਆ ਧੋਖਾ ਦੇ ਕੇ ਠੱਗਦੀ ਹੈ, ਉਹਨਾਂ ਨੂੰ ਅਨੇਕ ਪ੍ਰਕਾਰ ਦੇ ਰੰਗ ਢੰਗ ਹਾਵ ਭਾਵ ਵਿਖਾ ਕੇ ਮਾਇਆ ਭਰਮਾ ਲੈਂਦੀ ਹੈ। ਕਿਹਨਾਂ ਨੂੰ? ਜਿਨ੍ਹਾਂ ਨੇ ਹਰੀ ਸੱਜਣ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਆਪਣੇ ਹਿਰਦੇ ਚੋਂ ਵਿਸਾਰਿਆ ਹੋਇਆ। ਫਿਰ ਪਾਤਸ਼ਾਹ ਕਹਿੰਦੇ ਆ ਜਿਤਨੇ ਪੁੱਤਰ ਕਲੱਤਰ ਨੇ, ਤੇ ਫਿਰ ਹੋਰ ਜਿਹੜਾ ਤੂੰ ਧਨ ਜੋੜੀ ਬੈਠਾ ਤੇ ਕਹਿੰਦਾ ਮੇਰਾ ਹੈ, ਪਾਤਸ਼ਾਹ ਕਹਿੰਦੇ ਇਹਨਾਂ ਚੋਂ ਕੁਝ ਵੀ ਨਾਲ ਨਹੀਂ ਨਿਭਣ ਵਾਲਾ, ਜੇ ਕੋਈ ਨਾਲ ਨਿਭਣ ਵਾਲਾ ਹੈ ਤੇ ਹਰ ਅਵਿਨਾਸ਼ੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ ਉਹੀ ਸਦਾ ਵਾਸਤੇ ਤੇਰੇ ਨਾਲ ਨਿਭਣ ਵਾਲਾ ਹੈ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟਾ ਹਰ ਸੋਏ, ਇਹ ਵਿਸਾਖ ਦਾ ਮਹੀਨਾ ਤੇਰੇ ਵਾਸਤੇ ਤਾਂ ਸੁਹਾਵਣਾ ਤੇ ਸੋਭਨੀਕ ਹੈ ਜੇ ਤੈਨੂੰ ਹਰੀ ਪ੍ਰਭੂ ਵਾਹਿਗੁਰੂ ਪਰਮੇਸ਼ਰ ਨਾਲ ਮਿਲੇ ਹੋਏ ਮਹਾਂਪੁਰਖਾਂ ਸੰਤਾਂ ਦਾ ਸਾਧੂਆਂ ਦਾ ਮੇਲ ਹੁੰਦਾ ਹੈ। ਉਹਨਾਂ ਦੇ ਮੇਲ ਦੁਆਰਾ ਤੇਰੇ ਵਾਸਤੇ ਵਿਸਾਖ ਦਾ ਮਹੀਨਾ ਸੋਭਨੀਕ ਹੈ। ਵਿਸਾਖ ਦੀ ਸੰਕ੍ਰਾਂਤ ਦੁਆਰਾ ਇਹ ਉਪਦੇਸ਼ ਪਵਿੱਤਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਜਿਤਨੀਆਂ ਸੰਗਤਾਂ ਇਸ ਵਕਤ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਚ ਜੁੜ ਬੈਠੀਆਂ ਨੇ, ਸਮੂਹ ਮਾਈ ਭਾਈ ਨੂੰ ਗੁਰੂ ਪੰਥ ਖਾਲਸੇ ਦੇ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਇੱਕ ਬੇਨਤੀ ਅੰਮ੍ਰਿਤ ਵੇਲੇ ਵੀ ਕੀਤੀ ਸੀ ਕਿ ਖਾਲਸੇ ਪੰਥ ਦੀ ਸਿਰਜਣਾ ਦਿਵਸ ਦਾ ਦਿਹਾੜਾ ਹੈ, ਜਿਨ੍ਹਾਂ ਦਾ ਜਨਮ ਦਿਹਾੜਾ ਉਹ ਬੜੇ ਚਾਓ ਨਾਲ ਮਨਾਉਂਦੇ ਨੇ। ਜਨਮ ਦਿਹਾੜਾ ਕਿਨ੍ਹਾਂ ਦਾ ਹੈ? ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ ਹੈ ਉਹਨਾਂ ਦਾ ਜਨਮ ਦਿਹਾੜਾ ਅੱਜ ਖਾਲਸੇ ਦਾ ਜਨਮ ਦਿਹਾੜਾ ਹੈ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌਲ ਛਕੀ ਆ ਉਹਨਾਂ ਦਾ ਇਹ ਜਨਮ ਦਿਹਾੜਾ ਹੈ, ਤੇ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਨਹੀਂ ਛਕੀ ਹੋਈ, ਸਿੰਘ ਨਹੀਂ ਸਜੇ ਹੋਏ, ਉਹ ਇਸ ਤਰ੍ਹਾਂ ਸਮਝ ਲਈਓ ਕਿਸੇ ਦੂਸਰੇ ਦੀ ਜਨਮ ਦਿਨ ਦੀ ਪਾਰਟੀ ਵਿੱਚ ਆਏ ਹੋਏ ਨੇ। ਉਹਨਾਂ ਦਾ ਆਪਣਾ ਜਨਮ ਦਿਨ ਨਹੀਂ, ਉਹ ਕਿਸੇ ਦੂਸਰੇ ਦੀ ਜਨਮ ਦਿਨ ਦੀ ਪਾਰਟੀ ਵਿੱਚ ਆਏ ਹੋਏ, ਤੇ ਉਹ ਵੀ ਅਨਇਨਵਾਈਟਡ ਨੇ, ਜਿਨ੍ਹਾਂ ਨੂੰ ਸੱਦਿਆ ਨਹੀਂ ਗਿਆ, ਜਿਨ੍ਹਾਂ ਨੂੰ ਬੁਲਾਇਆ ਨਹੀਂ ਗਿਆ, ਬਿਨਾਂ ਬੁਲਾਇਆ ਆਏ ਹੋਏ ਨੇ, ਤੇ ਉਹ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ। ਉਹਨਾਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਭਾਈ ਜਦੋਂ ਆਉਂਦੇ ਸਾਲ ਨੂੰ ਜਨਮ ਦਿਹਾੜਾ ਆਵੇ ਖਾਲਸੇ ਦਾ, ਤੇ ਉਸ ਵੇਲੇ ਤੁਸੀਂ ਵੀ ਚਾਓ ਨਾਲ ਕਹਿ ਸਕੋ ਵੀ ਅੱਜ ਸਾਡਾ ਜਨਮ ਦਿਹਾੜਾ ਹੈ। ਇਸ ਕਰਕੇ ਖੰਡੇ ਬਾਟੇ ਦੀ ਪੌਲ ਛਕੋ, ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਉਹ ਸਿੰਘ ਸਜੋ, ਗੁਰੂ ਵਾਲੇ ਬਣ ਕੇ ਗੁਰੂ ਦੇ ਜਹਾਜ਼ ਤੇ ਸਵਾਰ ਹੋਵੋ, ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰੋ, ਜੋ ਹੁਕਮ ਗੁਰੂ ਦਸਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ, ਜਿਹੜਾ ਖੰਡੇ ਬਾਟੇ ਦੀ ਪੌਲ ਛਕੇਗਾ ਉਹਦਾ ਜਨਮ ਸੁਹੇਲਾ ਹੋਵੇਗਾ, ਉਹਦਾ ਜਨਮ ਸਕਾਰਥਾ ਹੋਵੇਗਾ। ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਇੱਥੋਂ ਤੱਕ ਵੀ ਹੈ ਕਿ ਧਰੈ ਕੇਸ ਪਾਹੁਲ ਬਿਨਾਂ ਭੇਖੀ ਮੂੜਾ ਸਿੱਖ। ਜਿਹੜਾ ਖੰਡੇ ਬਾਟੇ ਦੀ ਪੌਲ ਨਹੀਂ ਛਕਦਾ ਉਹਦਾ ਕਹਿੰਦਾ ਜੀ ਮੈਂ ਤਾਂ ਸਾਬਤ ਸੂਰਤ ਹਾਂ। ਪਾਤਸ਼ਾਹ ਕਹਿੰਦੇ ਉਹ ਭੇਖੀ ਤਾਂ ਹੋ ਸਕਦਾ ਹੈ ਪਰ ਉਹ ਗੁਰੂ ਕਾ ਸਿੰਘ ਨਹੀਂ ਹੋ ਸਕਦਾ। ਸਿੰਘ ਬਣਨ ਵਾਸਤੇ ਗੁਰੂ ਖੰਡੇ ਬਾਟੇ ਦੀ ਕਲਗੀਧਰ ਪਾਤਸ਼ਾਹ ਕੋਲੋਂ, ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌਲ ਛਕੋ, ਸਿੰਘ ਸਜੋ। ਆਓ ਜੋ ਲੜੀਵਾਰ ਕਥਾ ਸਤਿਗੁਰਾਂ ਦੇ ਪਾਵਨ ਦਰਬਾਰ ਚ ਚੱਲ ਰਹੀ ਹੈ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਨੂੰ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨਿਮਿਤ ਪਹਾੜ ਦੇ ਇਲਾਕੇ ਚ ਭੇਜਿਆ। ਭਾਈ ਸਾਹਿਬ ਭਾਈ ਕਲਿਆਣਾ ਜੀ ਗੁਰਸਿੱਖੀ ਦੇ ਪ੍ਰਚਾਰ ਵਾਸਤੇ ਮੰਡੀ ਪਹੁੰਚੇ ਨੇ। ਜਦੋਂ ਮੰਡੀ ਪਹੁੰਚੇ ਤੇ ਮੰਡੀ ਆ ਕੇ ਕੋਈ ਦੇ ਨਿਵਾਸ ਕੀਤਾ, ਫੁਰਨਾ ਹੋਇਆ ਵੀ ਕਿਸੇ ਤਰੀਕੇ ਰਾਜੇ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇ, ਪਰ ਕੋਈ ਸਬੱਬ ਨਹੀਂ ਸੀ ਬਣ ਰਿਹਾ। ਆਖਿਰਕਾਰ ਸਬੱਬ ਬਣ ਗਿਆ ਜਦੋਂ ਜਨਮ ਅਸ਼ਟਮੀ ਦਾ ਦਿਨ ਆਇਆ। ਜਨਮ ਅਸ਼ਟਮੀ ਵਾਲੇ ਦਿਨ ਸਾਰੇ ਨਗਰ ਨੇ ਰਾਜੇ ਦੇ ਹੁਕਮ ਨਾਲ ਵਰਤ ਰੱਖਿਆ। ਅਗਲੇ ਦਿਨ ਸਵੇਰੇ ਠਾਕੁਰ ਜੀ ਦੀ ਪੂਜਾ ਕਰਕੇ ਚਰਨਾਮ੍ਰਿਤ ਲੈ ਕੇ ਹਰੇ ਕ੍ਰਿਸ਼ਨ ਕਹਿ ਕੇ ਸਾਰਿਆਂ ਨੇ ਆਪਣਾ ਵਰਤ ਤੋੜਿਆ, ਪਰ ਭਾਈ ਕਲਿਆਣਾ ਜੀ ਨੇ ਨਾ ਵਰਤ ਰੱਖਿਆ ਨਾ ਠਾਕੁਰ ਦੁਆਰੇ ਜਾ ਕੇ ਠਾਕੁਰ ਦੀ ਪੂਜਾ ਕੀਤੀ ਤੇ ਨਾ ਹੀ ਚਰਨਾਮ੍ਰਿਤ ਲਿਆ। ਅਲਪ ਆਹਾਰ ਛੱਕ ਕੇ ਆਪਣਾ ਅਲਪ ਭੋਜਨ ਛੱਕ ਕੇ ਵਰਤ ਵੀ ਰੱਖਿਆ, ਉਹ ਵਰਤ ਰੱਖਿਆ ਜਿਹੜਾ ਗੁਰਸਿੱਖਾਂ ਦਾ ਵਰਤ ਹੈ। ਉੱਥੋਂ ਦੇ ਲੋਕਾਂ ਨੇ ਭਾਈ ਕਲਿਆਣਾ ਜੀ ਨੂੰ ਆਖਿਆ ਵੀ ਤੁਸੀਂ ਵਰਤ ਨਹੀਂ ਰੱਖਿਆ ਨਾ ਤੁਸੀਂ ਜਾ ਕੇ ਠਾਕੁਰ ਦੁਆਰੇ ਪੂਜਾ ਕੀਤੀ ਹੈ। ਤੋ ਉਸ ਵਕਤ ਭਾਈ ਕਲਿਆਣਾ ਜੀ ਨੇ ਆਖਿਆ ਕਿ ਸਾਡਾ ਠਾਕੁਰ ਸਦਾ ਜਾਗਦਾ ਹੈ, ਅਸੀਂ ਉਸ ਸਦਾ ਜਾਗਦੇ ਠਾਕੁਰ ਦੀ ਪੂਜਾ ਕਰਦੇ ਹਾਂ ਜਿਹੜੇ ਸਾਨੂੰ ਉਪਦੇਸ਼ ਬਖਸ਼ਦੇ ਨੇ, ਔਰ ਸਾਡਾ ਵਰਤ ਸਦਾ ਵਾਸਤੇ ਅਲਪ ਖਾਣਾ ਅਲਪ ਸੋਣਾ, ਥੋੜਾ ਖਾਣਾ ਥੋੜਾ ਸੋਣਾ, ਇਹ ਸਾਡਾ ਵਰਤ ਹੈ। ਤੋ ਭਾਈ ਕਲਿਆਣਾ ਜੀ ਦੇ ਬਚਨ ਸੁਣੇ ਉਸ ਵੇਲੇ, ਇੱਥੋਂ ਤੱਕ ਵੀ ਭਾਈ ਕਲਿਆਣਾ ਜੀ ਨੇ ਕਿਹਾ ਅਸੀਂ ਪੱਥਰ ਦੀ ਪੂਜਾ ਨਹੀਂ ਕਰਦੇ ਜਿਹੜਾ ਨਾ ਬੋਲਦਾ ਨਾ ਸੁਣਦਾ। ਮੰਡੀ ਦੇ ਰਾਜੇ ਕੋਲ ਲੋਕਾਂ ਨੇ ਜਾ ਕੇ ਸ਼ਿਕਾਇਤ ਕੀਤੀ ਵੀ ਇੱਦਾਂ ਕੋਈ ਪਰਦੇਸੀ ਬੰਦਾ ਆਇਆ ਜਿਹੜਾ ਠਾਕੁਰ ਜੀ ਦੀ ਨਿੰਦਾ ਕਰ ਰਿਹਾ ਹੈ। ਤੇ ਉਸ ਵਕਤ ਰਾਜੇ ਨੇ ਭਾਈ ਕਲਿਆਣਾ ਜੀ ਨੂੰ ਆਪਣੇ ਕੋਲ ਸੱਦ ਲਿਆ, ਬੁਲਾ ਲਿਆ ਤੇ ਕੋਲ ਸੱਦ ਕੇ ਬੁਲਾ ਕੇ ਕਹਿੰਦਾ ਜੀ ਦੱਸੋ ਤੁਸੀਂ ਕੌਣ ਹੋ, ਕਿੱਥੋਂ ਆਏ ਹੋ, ਤੁਹਾਡਾ ਗੁਰੂ ਕੌਣ ਹੈ? तो भाई कल्याणा जी ने आख्या साडे गुरु गुरु नानक साहब जी ने उन्हां दी थां ते पंजवे गुरु गुरु अर्जन साहब ने उन्हां दा पवित्र पावन उपदेश मैं सुन के ग्रहण किया होया है। तुहाडे इस ठाकुर का मैं पुजारी नहीं जिहड़ा ना सुनदा ना बोलदा ना कुछ खांदा ते ना ही उपदेश दिंदा है। मेरा ठाकुर ऐसा जिहड़ा सदा उपदेश दे के सानू किरतार्थ करदा है। भाई कल्याणा जी ने जदों मंडी दे राजे नूं इस तरह जवाब दिता है ते मंडी दा राजा बड़ा गुस्से विच आ के भाई कल्याणा जी वास्ते जिवें ताड़ना कर रहा है, आओ कथा सरवण करन तों पहलां गुरु चरणा दा ध्यान हिरदे च धारण करदे होया समूह माई भाई आखिए जी सतनाम
श्री वाहे गुरु साहिब जी
सतनाम श्री
दोएरा कही जथारत बारता सुन कै नृपे अग्या।
जदों भाई कल्याणा जी ने मंडी दे राजे नूं सारी यथार्थ वार्ता समझा दित्ती दस दित्ती सारी गुरु घर दी मर्यादा, पर हुण मंडी दा राजा अग्ञानी सी उहनूं हुण ज्ञान दीआं गल्लां थोड़ी चंगीआं लगणीआं सी जिहड़ीआं भाई कल्याणे ने कहीआं ने। कहिंदे राजा मंडी दा जो बड़ा वड्डा अग्ञानी सी जिहनूं ज्ञान दा ही नहीं सी पता वी इह जो कह रिहा सही कह रिहा, इस करके भाई कल्याणा जी ने जो बचन मंडी दे राजे नूं कहे
ऋषियो कहन लागियो तवै उचित सजाए मां।
मंडी दा राजा सगो गुस्से विच आ गया सुन के ज्ञान दीआं गल्लां सुन के भी इहनूं गुस्सा आ गया ते गुस्से च आ के क्रोध विच आ के राजा बोलिया कहण लगा इह बंदा तां सजा दे उचित है, इनू तां फड़ के सजा देनी चाहीदी है, इनू तां फड़ के ताड़ना करनी चाहीदी है।
जो पई करो कैद इस ते मनवावो ठाकर आगे शीस निवावो।
राजे ने हुक्म कर दिता सिपाहियां नूं कहिंदा फड़ लो इनू कैदी बना लो ते कैद करके इनू सजा दिओ ताड़ना दिओ इहदे कोलों जबरदस्ती ठाकुर दी पूजा करवाओ, इनू आखो भी इह जबरी ठाकुर जी दी पूजा करे ਇਹ ਠਾਕੁਰ ਜੀ ਅੱਗੇ ਆਪਣਾ ਸੀਸ ਦਿਵਾਵੇ।
ਨਾਏ ਤਾਂ ਹੋਵੇਗੀ ਜਬ ਪੂਰ ਇਸੇ ਸਜਾਏ ਦੇਹ ਔਰ,
ਨਹੀਂ ਤਾਂ ਜਦੋਂ ਸਵੇਰ ਹੋਵੇਗੀ ਤੇ ਇਹਨੂੰ ਹੋਰ ਸਜਾ ਦਿੱਤੀ ਜਾਏਗੀ, ਇਹਨੂੰ ਭਾਰੀ ਤਾੜਨਾ ਦਿੱਤੀ ਜਾਏਗੀ। ਜੇ ਅੱਜ ਗੱਲ ਮੰਨਦਾ ਤਾਂ ਠੀਕ ਹੈ, ਇਹਨੂੰ ਮਨਾ ਕੇ ਠਾਕੁਰ ਜੀ ਦੀ ਪੂਜਾ ਕਰਵਾਓ, ਇਹਨੂੰ ਆਖੋ ਠਾਕੁਰ ਜੀ ਨੂੰ ਸੀਸ ਝੁਕਾ ਕੇ ਮੱਥਾ ਟੇਕੇ, ਜੇ ਮੱਥਾ ਨਹੀਂ ਟੇਕਦਾ ਤੇ ਕੱਲ ਸਵੇਰ ਹੁੰਦਿਆਂ ਫਿਰ ਇਹਨੂੰ ਹੋਰ ਘੋਰ ਸਜ਼ਾ ਦਿੱਤੀ ਜਾਵੇਗੀ।
ਬੰਦੀ ਖਾਨੇ ਮੈਂ ਪਹੁੰਚਾਇਓ ਤੈ ਗੁਰ ਮੰਦਰ ਤੈ ਗੁਰ ਸਿਮਰਤ ਸਮਾਂ ਬਿਤਾਇਓ।
ਭਾਈ ਕਲਿਆਣਾ ਜੀ ਨੂੰ ਫੜ ਕੇ ਸਿਪਾਹੀਆਂ ਨੇ ਬੰਦੀ ਖਾਨੇ ਚ ਜੇਲ੍ਹ ਖਾਨੇ ਚ ਲਿਆ ਸੁੱਟਿਆ ਤੇ ਬੰਦੀ ਖਾਨੇ ਚ ਭਾਈ ਕਲਿਆਣਾ ਜੀ ਨੂੰ ਜਦੋਂ ਪਹੁੰਚਾਇਆ ਤੇ ਭਾਈ ਕਲਿਆਣਾ ਜੀ ਬੰਦੀ ਖਾਨੇ ਚ ਵੀ ਬੈਠੇ ਸਤਿਗੁਰਾਂ ਦਾ ਸਿਮਰਨ ਕਰ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਦਿਆਂ ਉਹਨਾਂ ਦਾ ਸਿਮਰਨ ਕਰਦੇ ਹਨ।
ਭਈ ਭੋਰ ਰਾਜਾ ਉੱਠ ਚੱਲਾ ਜੈ ਠਾਕਰ ਕੋ ਮੰਦਰ ਭਲਾ।
ਇਹਦਾ ਭਾਈ ਕਲਿਆਣਾ ਜੀ ਨੇ ਆਪਣਾ ਸਮਾਂ ਜੇਲ੍ਹ ਦੇ ਵਿੱਚ ਵੀ ਜਿਹੜਾ ਸਮਾਂ ਬਤੀਤ ਕੀਤਾ ਰਾਤ ਦਾ ਗੁਰੂ ਦਾ ਸਿਮਰਨ ਕਰਦਿਆਂ ਬਤੀਤ ਕੀਤਾ। ਦਿਨ ਚੜਿਆ ਅਗਲਾ ਦਿਨ ਹੋਇਆ ਉਹ ਜਿਹੜਾ ਮੰਡੀ ਦਾ ਰਾਜਾ ਸੀ ਇਹ ਆਪਣੇ ਠਾਕੁਰ ਜੀ ਦੀ ਪੂਜਾ ਕਰਨ ਵਾਸਤੇ ਠਾਕੁਰ ਜੀ ਦੇ ਮੰਦਰ ਦੇ ਵਿੱਚ ਚੱਲ ਕੇ ਆਇਆ ਹੈ।
ਕਰ ਪੂਜਾ ਚੰਦਨ ਚਿਰ ਚਾਇਓ ਚਰਣਾ ਅੰਮ੍ਰਿਤ ਲੈ ਸੀਸ ਨਿਵਾਇਓ।
ਇਹਨੇ ਆ ਕੇ ਠਾਕੁਰ ਜੀ ਦੀ ਪੂਜਾ ਕੀਤੀ, ਚੰਦਨ ਦਾ ਚਰਚਨ ਕੀਤਾ ਠਾਕੁਰ ਜੀ ਨੂੰ, ਸਾਲ ਗ੍ਰਾਮ ਦੀ ਪੂਜਾ ਕਰਕੇ ਫਿਰ ਜਿਹੜਾ ਚਰਨਾ ਮ੍ਰਿਤ ਸੀ ਉਹ ਚਰਨਾ ਮ੍ਰਿਤ ਜਲ ਵੀ ਇਹਨੇ ਲੈ ਕੇ ਆਪਣਾ ਸੀਸ ਉਸ ਪੱਥਰ ਦੀ ਮੂਰਤ ਅੱਗੇ ਠਾਕੁਰ ਅੱਗੇ ਸੀਸ ਝੁਕਾ ਕੇ ਮੱਥਾ ਟੇਕਿਆ, ਸੀਸ ਨਿਭਾਇਆ ਹੈ ਰਾਜੇ ਨੇ।
ਕਯੋ ਵਿਦੇਸ਼ੀ ਕੋਲੇ ਆਵੋ ਮਮ ਦੂਰ ਕਰ ਤਿਸੈ ਡਰਾਵੋ।
ਜਦੋਂ ਇਹ ਮੰਦਰ ਵਿੱਚ ਪਹੁੰਚਿਆ ਤੇ ਆਪ ਪੂਜਾ ਕਰਕੇ ਤੇ ਫਿਰ ਕਹਿੰਦਾ ਉਹ ਜਿਹੜਾ ਕੱਲ ਵਿਦੇਸ਼ੀ ਬੰਦਾ ਆਪਾਂ ਫੜਿਆ ਉਸ ਵਿਦੇਸ਼ੀ ਬੰਦੇ ਨੂੰ ਵੀ ਫੜ ਕੇ ਲੈ ਆਓ ਇੱਥੇ, ਉਹਨੂੰ ਮੇਰੇ ਸਾਹਮਣੇ ਤਾੜਨਾ ਕਰੋ, ਮੇਰੇ ਸਾਹਮਣੇ ਉਹਨੂੰ ਸਜ਼ਾ ਦੇ ਕੇ ਜਬਰਦਸਤੀ ਠਾਕੁਰ ਜੀ ਦੀ ਪੂਜਾ ਕਰਵਾਓ।
ਸੁਣ ਚਾਕਰ ਲੈ ਕਰ ਤੇ ਆਏ ਬੋਲਿਓ ਨ੍ਰਿਪ ਤੈ ਹਿੰਦੂ ਕਾਏ।
ਉਸੇ ਵੇਲੇ ਚਾਕਰ ਸੁਣ ਕੇ ਗਏ ਤੇ ਭੱਜ ਕੇ ਜਾ ਕੇ ਵਕਤ ਉਸੇ ਵਕਤ ਭਾਈ ਕਲਿਆਣਾ ਜੀ ਨੂੰ ਜੇਲ੍ਹ ਖਾਨੇ ਚੋਂ ਲੈ ਕੇ ਰਾਜੇ ਦੇ ਕੋਲ ਮੰਦਰ ਦੇ ਵਿੱਚ ਆ ਗਏ। ਜਿੱਥੇ ਰਾਜਾ ਮੰਦਿਰ ਚ ਪਹਿਲਾਂ ਪਹੁੰਚਿਆ ਹੋਇਆ ਸੀ ਉੱਥੇ ਲੈ ਕੇ ਭਾਈ ਕਲਿਆਣਾ ਜੀ ਨੂੰ ਆ ਗਏ ਤੇ ਰਾਜਾ ਬੋਲਿਆ ਭਾਈ ਕਲਿਆਣੇ ਨੂੰ ਕਹਿਣ ਲੱਗਾ ਵੇਖਣ ਨੂੰ ਤਾਂ ਤੂੰ ਹਿੰਦੂ ਲੱਗਦਾ ਹੈ ਵੇਖਣ ਨੂੰ ਤਾਂ ਤੇਰਾ ਜਨਮ ਹਿੰਦੂਆਂ ਦਾ ਜਾਪਦਾ ਹੈ
ਠਾਕਰ ਕੋ ਪਾਨ ਕਹਿ ਜੈਸੇ ਅਬੈ ਸਜ਼ਾਏ ਲੀਜੀਏ ਤੈਸੇ
ਪਰ ਤੂੰ ਠਾਕੁਰ ਜੀ ਨੂੰ ਪਾਹਨ ਕਹਿਣਾ ਠਾਕੁਰ ਜੀ ਨੂੰ ਪੱਥਰ ਕਹਿਣਾ ਇਹਦੀ ਸਜ਼ਾ ਤੈਨੂੰ ਹੁਣੇ ਮਿਲੇਗੀ ਇਹਦੀ ਸਜ਼ਾ ਤੈਨੂੰ ਹੁਣੇ ਦਿੱਤੀ ਜਾਵੇਗੀ ਕਿ ਤੂੰ ਠਾਕੁਰ ਜੀ ਨੂੰ ਪੱਥਰ ਕਹਿ ਕੇ ਸੰਬੋਧਨ ਕਰਦਾ ਹੈ
ਨਾ ਇਹ ਤਾਂ ਕਹੋ ਮੈਂ ਭੂਲਿਓ ਭਾਰੇ ਅਬ ਹੂਜੈ ਸਭ ਕੇ ਅਨਸਾਰੇ
ਜੇ ਤੂੰ ਬਚਣਾ ਚਾਹੁੰਦਾ ਤੇ ਹਾਲੇ ਵੀ ਤੇਰੇ ਕੋਲ ਸਮਾਂ ਹੈ ਤੇ ਤੂੰ ਇਹ ਗੱਲ ਕਹਿ ਦੇ ਕਿ ਮੈਂ ਭੁੱਲੇ ਹੋਏ ਨੇ ਗੱਲ ਕਹਿ ਦਿੱਤੀ ਭੁਲੇਖੇ ਨਾਲ ਕਹਿ ਦਿੱਤੀ ਤੇ ਹਾਲੇ ਵੀ ਜੇ ਤੂੰ ਇਹ ਆਪਣੀ ਗਲਤੀ ਮੰਨ ਲਏਗਾ ਠਾਕੁਰ ਜੀ ਦੀ ਪੂਜਾ ਕਰਕੇ ਖਿਮਾ ਮੰਗ ਲਏਗਾ ਤੇ ਮੈਂ ਤੈਨੂੰ ਬਖਸ਼ ਦਿਆਂਗਾ ਨਹੀਂ ਤਾਂ ਤੈਨੂੰ ਹੁਣ ਬੜੀ ਭਿਆਨਕ ਸਜ਼ਾ ਤੇ ਤਾੜਨਾ ਹੋਵੇਗੀ
ਸੁਣ ਕਰ ਚਿਕ ਬੋਲਿਓ ਕਲਿਆਣਾ ਸ੍ਰੀ ਗੁਰੂ ਅਰਜਨ ਮੋਰਵਾਨਾ
ਸੁਣ ਕੇ ਭਾਈ ਕਲਿਆਣਾ ਜੀ ਬੋਲੇ ਕਹਿਣ ਲੱਗੇ ਕਿ ਮੇਰੇ ਗੁਰੂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹ ਮੇਰੇ ਗੁਰੂ ਨੇ ਉਹ ਮੇਰੇ ਗੁਰਦੇਵ ਹਨ
ਤਿੰਨ ਕੋ ਦਿਓ ਸੀਸ ਹੈ ਮੇਰਾ ਨਮਰ ਨਕੇ ਆਗੇ ਕਿਸ ਬੇਰਾ
ਮੈਂ ਆਪਣਾ ਇਹ ਸਿਰ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਚ ਭੇਟ ਕੀਤਾ ਹੋਇਆ ਉਹਨਾਂ ਨੂੰ ਦਿੱਤਾ ਹੋਇਆ ਤੇ ਮੈਂ ਹੁਣ ਇਹ ਸਿਰ ਕਿਸੇ ਹੋਰ ਅੱਗੇ ਨਹੀਂ ਭੇਟ ਕਰ ਸਕਦਾ ਖਾਲਸਾ ਜੀ ਆਪਾਂ ਸਤਿਗੁਰਾਂ ਨੂੰ ਆ ਕੇ ਜੋ ਮੱਥਾ ਟੇਕਦੇ ਹਾਂ ਨਾ ਮੱਥਾ ਟੇਕਣ ਦਾ ਮਤਲਬ ਇਹ ਨਹੀਂ ਕਿ ਸਿਰ ਜ਼ਮੀਨ ਤੇ ਟਿਕਾ ਦਿੱਤਾ ਹੈ ਮੱਥਾ ਟੇਕਣ ਦਾ ਮਤਲਬ ਹੈ ਸਤਿਗੁਰਾਂ ਨੂੰ ਆਪਣਾ ਸੀਸ ਭੇਟ ਕਰ ਦਿੱਤਾ ਹੈ ਤੇ ਫਿਰ ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਜਾ ਕੇ ਵੀ ਕਿਤੇ ਆਪਣੇ ਸੀਸ ਝੁਕਾਉਂਦਾ ਫਿਰਦਾ ਉਹ ਗੁਰੂ ਕਾ ਸਿੱਖ ਕਹਾਉਣ ਦਾ ਹੀ ਹੱਕਦਾਰ ਨਹੀਂ ਹੈ ਭਾਈ ਕਲਿਆਣਾ ਜੀ ਵੇਖੋ ਕਿਤਨਾ ਰਾਜਾ ਤਾੜਨਾ ਕਰ ਰਿਹਾ ਕਹਿੰਦੇ ਮੈਂ ਇਹ ਸਿਰ ਗੁਰੂ ਅਰਜਨ ਸਾਹਿਬ ਨੂੰ ਭੇਟ ਕੀਤਾ ਉਹਨਾਂ ਤੋਂ ਬਿਨਾਂ ਮੈਂ ਆਪਣਾ ਇਹ ਸਿਰ ਕਿਸੇ ਵੀ ਅੱਗੇ ਭੇਟ ਨਹੀਂ ਕਰ ਸਕਦਾ ਕਿਸੇ ਵੀ ਅੱਗੇ ਆਪਣਾ ਇਹ ਸਿਰ ਨਹੀਂ ਝੁਕਾ ਸਕਦਾ
ਤਿਨਹੂੰ ਕੋ ਮੈਂ ਨੀਤੀ ਅਨੁਸਾਰੀ ਕਿਮਪਾਨ ਕੋ ਪ੍ਰਭੂ ਉਚਾਰੇ
ਮੈਂ ਤਾਂ ਆਪਣੇ ਸਤਿਗੁਰਾਂ ਦੇ ਅਨੁਸਾਰ ਹੋ ਕੇ ਰਹਿਣਾ ਤੇ ਮੈਂ ਇਸ ਪੱਥਰ ਨੂੰ ਕਿਵੇਂ ਪੂਜਾਂ ਮੈਂ ਨਹੀਂ ਇਸ ਪੱਥਰ ਨੂੰ ਪੂਜਣਾ ਨਾ ਹੀ ਮੈਂ ਇਸ ਪੱਥਰ ਨੂੰ ਆਪਣਾ ਸੀਸ ਝੁਕਾਉਣਾ ਇਹਨੂੰ ਕਿਵੇਂ ਮੈਂ ਰੱਬ ਕਹਾਂ
ਰਿਸਿਓ ਭੂਪ ਇਹ ਦਰਤ ਨ ਥੋਰਾ ਦਿਓ ਸਜਾਏ ਮਮ ਨਿਕਟ ਸੋ ਘੋਰਾ
ਜਦੋਂ ਭਾਈ ਕਲਿਆਣਾ ਜੀ ਨੇ ਏਦਾਂ ਜਵਾਬ ਦਿੱਤਾ ਸੁਣ ਕੇ ਰਾਜਾ ਹੋਰ ਗੁੱਸੇ ਚ ਆ ਗਿਆ ਤੇ ਗੁੱਸੇ ਵਿਚ ਆ ਕੇ ਕ੍ਰੋਧ ਵਿਚ ਆ ਕੇ ਕਹਿੰਦਾ ਇਹ ਤਾਂ ਡਰਦਾ ਹੀ ਨਹੀਂ ਥੋੜਾ ਜਿੰਨਾ ਵੀ ਨਹੀਂ ਡਰਦਾ ਇਹਦੀ ਤਾਂ ਖਲੜੀ ਚ ਪੈ ਹੀ ਕੋਈ ਨਹੀਂ ਇਹ ਤਾਂ ਡਰ ਮੰਨਦਾ ਹੀ ਨਹੀਂ ਕਹਿੰਦਾ ਹੁਣੇ ਮੇਰੇ ਸਾਹਮਣੇ ਮੇਰੀਆਂ ਅੱਖਾਂ ਦੇ ਸਾਹਮਣੇ ਨੂੰ ਸਜ਼ਾ ਦੇਵੋ
ਜੰਗ ਏਕ ਇਸ ਕੀ ਟੁੱਕ ਦੀ ਜੈ ਆਪਣ ਰਾਜ ਤੇ ਬਾਹਰ ਕੀ ਜੈ
ਕਹਿੰਦਾ ਹੁਣੇ ਮੇਰੇ ਸਾਹਮਣੇ ਨੂੰ ਸਜ਼ਾ ਦਿਓ ਇਹਦੀ ਇੱਕ ਲੱਤ ਵੱਢ ਕੇ ਸੁੱਟ ਦਿਓ ਕਲਿਆਣੇ ਦੀ ਇਹਦੀ ਇੱਕ ਲੱਤ ਵੱਢ ਕੇ ਕੱਟ ਕੇ ਸੁੱਟ ਦਿਓ ਤੇ ਫਿਰ ਇਹਨੂੰ ਮੇਰੇ ਰਾਜ ਵਿੱਚੋਂ ਮੇਰੇ ਦੇਸ਼ ਵਿੱਚੋਂ ਚੁੱਕ ਕੇ ਕਿਤੇ ਬਾਹਰ ਸੋਟਾ ਉਹ ਲੰਗੜਾ ਕਰਕੇ ਇਹਦੀ ਲੱਤ ਕੱਟ ਕੇ ਕਿਤੇ ਬਾਹਰ ਸੋਟਾ
ਇਮ ਸੁਣ ਕੇ ਆਏ ਚੰਡਾਲਾ ਮਨ ਕਲਿਆਣੇ ਗੁਰੂ ਸੰਭਾਲਾ
ਸੁਣ ਕੇ ਉਸੇ ਵਕਤ ਰਾਜੇ ਦਾ ਹੁਕਮ ਚੰਡਾਲ ਆ ਗਏ ਲੱਤਾਂ ਵੱਢਣ ਵਾਲੇ ਜਿਹੜੇ ਜਲਾਦ ਸੀ ਉਸੇ ਵੇਲੇ ਆ ਗਏ ਭਾਈ ਕਲਿਆਣੇ ਨੇ ਉਸੇ ਵੇਲੇ ਗੁਰੂ ਅਰਜਨ ਸਾਹਿਬ ਦਾ ਖਿਆਲ ਕੀਤਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਯਾਦ ਕਰਕੇ ਸਤਿਗੁਰਾਂ ਦਾ ਨਾਮ ਸੰਭਾਲਿਆ
ਅਬ ਸਹਾਇ ਕੋ ਸਮੋ ਤੁਮਾਰਾ ਚਲਤ ਸਮੈ ਮੁਖ ਬਾਕੀ ਉਚਾਰਾ
ਬੇਨਤੀ ਕੀਤੀ ਪਾਤਸ਼ਾਹ ਹੁਣ ਆਪ ਜੀ ਦੀ ਸਹਾਇਤਾ ਦਾ ਸਮਾਂ ਹੈ ਕਿ ਤੁਸੀਂ ਚੱਲਣ ਸਮੇਂ ਮੈਨੂੰ ਬਚਨ ਕਿਹਾ ਸੀ ਕਿ ਭਾਈ ਕਲਿਆਣਾ ਜੀ ਜਾਓ ਤੁਹਾਡੀ ਗੁਰੂ ਸਹਾਇਤਾ ਕਰੇਗਾ ਮਹਾਰਾਜ ਹੁਣ ਤੁਹਾਡੀ ਸਹਾਇਤਾ ਦਾ ਸਮਾਂ ਆਣ ਬਣਿਆ ਕਿਰਪਾ ਕਰੋ ਦਇਆ ਕਰੋ ਜਲਾਦ ਆ ਗਏ ਨੇ ਲੱਤ ਕੱਟਣ ਵਾਸਤੇ ਨੇੜੇ ਖੜੇ ਨੇ ਹੁਣ ਆਪ ਜੀ ਕਿਰਪਾ ਕਰਕੇ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ
ਗੁਰੂ ਸਹਾਇ ਹੋਏ ਚੱਲ ਜਾਵੋ ਆਪ ਹੱਥ ਦੇ ਨਾਥ ਬਚਾਵੋ।
ਮਹਾਰਾਜ ਜੀ ਤੁਸੀਂ ਕਿਹਾ ਸੀ ਕਿ ਕਲਿਆਣਾ ਜੀ ਤੁਸੀਂ ਜਾਓ ਤੁਹਾਡੀ ਗੁਰੂ ਸਹਾਇਤਾ ਕਰੇਗਾ, ਤੇ ਮਹਾਰਾਜ ਹੁਣ ਸਹਾਇਤਾ ਕਰੋ, ਸਹਾਇਤਾ ਦਾ ਸਮਾਂ ਆਣ ਬਣਿਆ, ਹੇ ਨਾਥ ਆਪ ਕਿਰਪਾ ਕਰਕੇ ਹੱਥ ਦੇ ਕੇ ਹੁਣ ਮੈਨੂੰ ਬਚਾ ਲਵੋ।
ਜੰਗ ਕੱਟ ਬੇ ਲਗੇ ਜੰਦਾਲ ਤਛਿਨ ਬੇਬਲ ਭਯੋ ਨਿਰਪਾਲ।
ਖਾਲਸਾ ਜੀ ਜਿਸ ਵੇਲੇ ਜਲਾਦ ਲੱਗ ਆਇਆ ਨਾ ਚੰਡਾਲ, ਤੇ ਭਾਈ ਕਲਿਆਣੇ ਦੀ ਲੱਤ ਵੱਢਣ ਵਾਸਤੇ ਉਹਨੇ ਹਥਿਆਰ ਚੁੱਕਿਆ, ਸ਼ਸਤਰ ਚੁੱਕ ਕੇ ਜਦੋਂ ਭਾਈ ਕਲਿਆਣੇ ਦੀ ਲੱਤ ਕੱਟਣ ਲੱਗਾ, ਵਾਰ ਕਰਨ ਹੀ ਲੱਗਾ ਸੀ ਕਿ ਉਹਨੇ ਨੂੰ ਰਾਜਾ ਜਿਹੜਾ ਸਾਹਮਣੇ ਖੜਾ ਸੀ ਮੰਡੀ ਦਾ ਬੇਬਲ ਹੋ ਉੱਠਿਆ, ਮੰਡੀ ਦੇ ਰਾਜੇ ਦੇ ਅੰਦਰ ਸੂਲ ਉੱਠਿਆ ਇੱਕਦਮ, ਤੇ ਮੰਡੀ ਦਾ ਰਾਜਾ ਬਹੁਤ ਜ਼ਿਆਦਾ ਬੇਬਲ ਹੋ ਉੱਠਿਆ।
ਖਰੋ ਹੋਤੋ ਮੂਰਚ ਗਿਰ ਪਰਿਓ ਮੁਖ ਬਿਬਰਨ ਕੰਪਤ ਤੜਫੜਿਓ।
ਰਾਜਾ ਖਲੋਤਾ ਵੇਖ ਰਿਹਾ ਸੀ ਤੇ ਕਹਿੰਦੇ ਖਲੋਤਾ ਖਲੋਤਾ ਹੀ ਬੇਹੋਸ਼ ਹੋ ਕੇ ਰਾਜਾ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਤੇ ਸਿਰ ਮੂੰਹ ਪੀਲਾ ਹੋ ਗਿਆ ਤੇ ਸਰੀਰ ਇਹਦਾ ਕੰਬਣ ਲੱਗਾ, ਤੜਫਣ ਲੱਗਾ, ਜਿਵੇਂ ਮੱਛੀ ਪਾਣੀ ਚੋਂ ਬਾਹਰ ਕੱਢੀ ਤੜਫਦੀ ਆ ਨਾ, ਏਦਾਂ ਰਾਜਾ ਤੜਫਣ ਲੱਗਾ।
ਗੈ ਅੰਗਨ ਕੋ ਨਰ ਨੀ ਉਠਾਵਾ ਨੈ ਸਰੀਰ ਕੀ ਸੁਧ ਬਿਕਲਾਵਾ।
ਲਾਗੇ ਬੰਦੇ ਖੜੇ ਸੀ ਉਹਨਾਂ ਨੇ ਰਾਜੇ ਨੂੰ ਚੁੱਕ ਕੇ ਥੱਲੇ ਜ਼ਮੀਨ ਤੋਂ ਚੁੱਕਿਆ ਜਦੋਂ ਡਿੱਗ ਪਿਆ ਨਾ, ਤੇ ਉਹਨਾਂ ਨੇ ਸਾਰਿਆਂ ਨੇ ਨਾਲ ਰਲ ਕੇ ਰਾਜੇ ਨੂੰ ਚੁੱਕਿਆ, ਤੇ ਪਰ ਰਾਜੇ ਨੂੰ ਆਪਣੇ ਸਰੀਰ ਦੀ ਕੋਈ ਸੋਝੀ ਨਾ ਰਹੀ, ਆਪਣੀ ਸੁਧ ਬੁੱਧ ਨਾ ਰਹੀ।
ਇਮ ਦੇਖਤ ਤਿਆਗਿਓ ਕਲਿਆਣਾ ਦ੍ਰਿਪ ਉਪਚਾਰ ਕਰੈ ਮਿਲ ਨਾਨਾ।
ਉਹਨਾਂ ਲੋਕਾਂ ਨੂੰ ਭੁੱਲ ਗਿਆ ਵੀ ਭਾਈ ਕਲਿਆਣੇ ਦੀ ਲੱਤ ਕੱਟਣੀ ਹੈ। ਜਲਾਦ ਵੀ ਉਸ ਪਾਸੇ ਨੂੰ ਦੌੜ ਕੇ ਚਲਾ ਗਿਆ ਜਦੋਂ ਰਾਜਾ ਡਿੱਗ ਪਿਆ, ਸਾਰੇ ਉਸ ਪਾਸੇ ਲੱਗ ਗਏ, ਭਾਈ ਕਲਿਆਣੇ ਦਾ ਖਿਆਲ ਹੀ ਸਾਰਿਆਂ ਨੂੰ ਭੁੱਲ ਗਿਆ ਵੀ ਇਹਦੀ ਲੱਤ ਕੱਟਣੀ ਹੈ। ਉਸ ਪਾਸਿਓ ਸਾਰਿਆਂ ਦਾ ਖਿਆਲ ਉੱਠ ਗਿਆ ਔਰ ਸਾਰਿਆਂ ਦਾ ਧਿਆਨ ਰਾਜੇ ਨੂੰ ਹੋਸ਼ ਵਿੱਚ ਲਿਆਉਣ ਵਾਸਤੇ ਲੱਗ ਗਿਆ, ਰਾਜੇ ਦੀ ਸੰਭਾਲ ਹੀ ਕਰਨ ਲੱਗ ਪਏ ਸਾਰੇ।
ਸੀਤਲ ਜਲ ਸੁਗੰਧ ਬੁਲਿਆਏ ਮੰਦ ਮੰਦ ਕਰ ਪੌਣ ਚੁਲਾਏ।
ਪਾਣੀ ਲਿਆਂਦਾ ਠੰਡਾ ਰਾਜੇ ਨੂੰ ਪਿਆਣ ਵਾਸਤੇ, ਚਿਹਰੇ ਤੇ ਛਿੱਟੇ ਮਾਰੇ, ਹੌਲੇ ਹੌਲੇ ਸਹਿਜੇ ਸਹਿਜੇ ਹਵਾ ਝੱਲਦੇ ਨੇ ਕਿ ਰਾਜੇ ਨੂੰ ਹਵਾ ਝੱਲੀਏ ਤੇ ਇਹਨੂੰ ਸੋਝੀ ਆ ਜਾਵੇ।
ਦੋ ਨਾ ਸੁਧ ਦ੍ਰਿਪ ਕੇ ਤਨ ਆਏ ਬੇਬਲ ਹੋਏ ਪਰਿਓ ਤਿਸ ਥਾਏ।
ਪਰ ਫਿਰ ਵੀ ਰਾਜੇ ਨੂੰ ਸੋਝੀ ਨਹੀਂ ਆਈ, ਬੇਬਲ ਹੋ ਕੇ ਉੱਥੇ ਹੀ ਜ਼ਮੀਨ ਤੇ ਡਿੱਗਾ ਪਿਆ, ਉਹਨੂੰ ਸੋਝੀ ਨਹੀਂ ਆਈ, ਉੱਥੇ ਜ਼ਮੀਨ ਤੇ ਹੀ ਪਿਆ ਹੋਇਆ, ਸਾਰੇ ਸੋਝੀ ਲਿਆ ਰਹੇ ਨੇ, ਪਾਣੀ ਦੇ ਚਿੱਟੇ ਮਾਰਦੇ ਨੇ, ਮੰਦ ਮੰਦ ਹਵਾ ਚਲਾਉਂਦੇ ਨੇ, ਪਰ ਰਾਜੇ ਨੂੰ ਸੋਝੀ ਨਹੀਂ ਆਈ। ਉਸ ਵਕਤ ਉਸੇ ਜਗ੍ਹਾ ਤੇ ਬੇਬਲ ਹੋ ਕੇ ਪਿਆ ਹੋਇਆ।
ਸਮਤਵੰਤ ਜੇ ਮਾਨਵਤਾ ਕਰੈ ਵਿਚਾਰਨ ਹੋਇਓ ਕਹਾ।
ਸਿਆਣੇ ਸਿਆਣੇ ਲੋਕ ਖਲੋਤੇ ਸਨ ਉੱਥੇ, ਉਹ ਖਲੋ ਕੇ ਵਿਚਾਰ ਕਰਨ ਲੱਗੇ ਵੀ ਹੋਇਆ ਕੀ ਆ ਰਾਜੇ ਨੂੰ। ਅਚਨਚੇਤ ਖੜਾ ਵੇਖ ਰਿਹਾ ਸੀ ਉਸ ਬੰਦੇ ਦੀ, ਵਿਦੇਸ਼ੀ ਦੀ ਲੱਤ ਕੱਟਣ ਲੱਗੇ ਸੀ ਤੇ ਵੇਖ ਰਿਹਾ ਸੀ, ਉਹਦਾ ਲੱਤ ਵੱਢਣ ਵਾਸਤੇ ਨੇ ਹੁਕਮ ਕੀਤਾ ਸੀ, ਤੇ ਅਚਾਨਕ ਇਹਨੂੰ ਹੋਇਆ ਕੀ ਹੈ। ਏਦਾਂ ਜਿਹੜੇ ਸਿਆਣੇ ਸਿਆਣੇ ਲੋਕ ਨੇ ਉਹ ਵਿਚਾਰ ਕਰ ਰਹੇ ਨੇ।
ਹੁਕਮ ਵਿਦੇਸ਼ੀ ਨਰ ਪਰ ਕੀਨ ਇੱਕ ਜੰਗ ਕੋ ਕੀ ਜੈਨ।
ਜਦੋਂ ਰਾਜੇ ਨੇ ਉਸ ਵਿਦੇਸ਼ੀ ਬੰਦੇ ਦੇ ਉੱਤੇ ਹੁਕਮ ਕੀਤਾ ਵੀ ਇਹਦੀ ਲੱਤ ਕੱਟ ਦਿਓ, ਇਹਦੀ ਲੱਤ ਵੱਢ ਕੇ ਮੇਰੇ ਦੇਸ਼ ਵਿੱਚੋਂ ਰਾਜ ਵਿੱਚੋਂ ਇਹਨੂੰ ਬਾਹਰ ਸੁੱਟ ਦਿਓ, ਇਹ ਹੁਕਮ ਜਦੋਂ ਇਸ ਰਾਜੇ ਨੇ ਕੀਤਾ ਹੈ।
ਜਬ ਜੰਦਾਲ ਗਇਓ ਤਿਸ ਤੀਰ ਗਿਰਿਓ ਨਿਰਪ ਸੁਧ ਨਹੀਂ ਸਰੀਰ।
ਜਦੋਂ ਜਲਾਦ ਚੱਲ ਕੇ ਉਸ ਵਿਦੇਸ਼ੀ ਬੰਦੇ ਦੀ ਲੱਤ ਕੱਟਣ ਲਈ ਉਹਦੇ ਕੋਲ ਗਿਆ, ਤੇ ਉਸੇ ਵਕਤ ਰਾਜਾ ਵੇਖ ਕੇ ਬੇਬਲ ਹੋ ਕੇ ਜ਼ਮੀਨ ਤੇ ਡਿੱਗ ਪਿਆ, ਉਸੇ ਵੇਲੇ ਤੜਫਣ ਲੱਗ ਪਿਆ ਜ਼ਮੀਨ ਤੇ, ਪਤਾ ਨੀ ਰਾਜੇ ਨੂੰ ਕੀ ਹੋਇਆ, ਇਹਨੂੰ ਆਪਣੇ ਸਰੀਰ ਦੀ ਸੋਝੀ ਨਹੀਂ ਰਹੀ।
ਤੇ ਤਿਸ ਕੋ ਕਰੋ ਪ੍ਰਸੰਨ ਜਿਮ ਸੋ ਕਹਿ ਲੀਜੀਐ ਮਨ।
ਕਹਿੰਦੇ ਇਸ ਕਰਕੇ ਸਾਨੂੰ ਏਦਾਂ ਲੱਗਦਾ ਵੀ ਸਾਰੀ ਕਲਾ ਜਿਹੜੀ ਵਰਤੀ ਹੈ ਨਾ, ਉਹ ਵਿਦੇਸ਼ੀ ਬੰਦੇ ਕਰਕੇ ਵਰਤੀ ਹੈ। ਇਹਨੇ ਹੁਕਮ ਕੀਤਾ ਸੀ ਵੀ ਉਹਦੀ ਲੱਤ ਕੱਟ ਦਿਓ, ਜਬਰੀ ਕਰ ਰਿਹਾ ਸੀ, ਜ਼ੁਲਮ ਕਰ ਰਿਹਾ ਸੀ, ਉਹ ਕੋਈ ਸਾਧੂ ਲੱਗਦਾ, ਉਹ ਕੋਈ ਮਹਾਤਮਾ ਲੱਗਦਾ ਜਿਹੜਾ ਵਿਦੇਸ਼ੀ ਬੰਦਾ। ਕਹਿੰਦੇ ਹੁਣ ਜੇ ਰਾਜੇ ਦੀ ਖੈਰ ਚਾਹੁੰਦੇ ਹੋ ਨਾ, ਵੀ ਰਾਜੇ ਨੂੰ ਸੋਝੀ ਆ ਜਾਏ, ਤੇ ਏਦਾਂ ਕਰੋ ਵੀ ਉਹ ਜਿਹੜਾ ਵਿਦੇਸ਼ੀ ਬੰਦਾ ਹੈ ਨਾ, ਜਿਹਦੀ ਲੱਤ ਕੱਟਣ ਦਾ ਹੁਕਮ ਕੀਤਾ ਗਿਆ ਸੀ, ਉਹਨੂੰ ਪ੍ਰਸੰਨ ਕਰੋ, ਜਿਵੇਂ ਉਹ ਕਹਿੰਦਾ ਉਸੇ ਤਰ੍ਹਾਂ ਮੰਨੋ, ਤਾਂ ਆਪਣੇ ਰਾਜੇ ਦੀ ਜਾਨ ਬਚਣੀ ਹੈ, ਨਹੀਂ ਤਾਂ ਰਾਜਾ ਨਹੀਂ ਬਚਣਾ। ਜਿਹੜੀ ਇਹਦੀ ਹਾਲਤ ਹੋ ਗਈ ਹੈ, ਕਹਿੰਦੇ ਉਸ ਵਿਦੇਸ਼ੀ ਬੰਦੇ ਨੂੰ ਪ੍ਰਸੰਨ ਕਰੋ ਜਿਵੇਂ ਉਹ ਕਹਿੰਦਾ ਉਹਦੀ ਕਹੀ ਗੱਲ ਨੂੰ ਮੰਨੋ।
ਸੁਣ ਕੇ ਸਭ ਨੇ ਨਿਸ਼ਚੈ ਧਰਿਓ ਇਮੀ ਭਾਈ ਤਾਏ ਕੁਛ ਕਰਿਓ।
ਕਹਿੰਦੇ ਸੁਣ ਕੇ ਸਾਰਿਆਂ ਨੇ ਨਿਸ਼ਚਾ ਕਰ ਲਿਆ, ਕਹਿੰਦੇ ਜੀ ਵਾਕਈ ਬਿਲਕੁਲ ਹੀ ਇਸੇ ਤਰ੍ਹਾਂ ਹੀ ਹੋਇਆ। ਜਦੋਂ ਰਾਜੇ ਨੇ ਹੁਕਮ ਕੀਤਾ ਵੀ ਉਹਦੀ ਲੱਤ ਕੱਟ ਦਿਓ ਤੇ ਲੱਤ ਕੱਟਣ ਆਏ ਤੇ ਉਸੇ ਵਕਤ ਬੇਹੋਸ਼ ਹੋ ਕੇ ਡਿੱਗ ਪਿਆ। ਹੋਰ ਤਾਂ ਕੋਈ ਕਾਰਨ ਹੀ ਨਹੀਂ ਹੈ, ਨਾ ਗਰਮੀ ਆ ਵੀ ਗਰਮੀ ਕਰਕੇ ਬੇਹੋਸ਼ ਹੋ ਗਿਆ ਹੋਵੇ। ਕਹਿੰਦੇ ਇਹੀ ਕਾਰਨ ਨਜ਼ਰ ਆਉਂਦਾ ਵੀ ਉਸ ਵਿਦੇਸ਼ੀ ਬੰਦੇ ਦੇ ਕੋਲੋਂ ਕੋਈ ਕਲਾ ਵਰਤੀ ਆ, ਉਹ ਕੋਈ ਮਹਾਂਪੁਰਖ ਲੱਗਦਾ। ਜੇ ਕਿਸੇ ਮਹਾਂਪੁਰਖ ਨੂੰ ਸਜ਼ਾ ਦੇਈਏ ਦੁੱਖ ਦੇਈਏ ਤੇ ਫਿਰ ਪਰਮੇਸ਼ਰ ਉਹਨਾਂ ਨੂੰ ਮਾਰਦਾ ਜਿਹੜੇ ਸਜ਼ਾ ਦਿੰਦੇ ਨੇ ਸਤਪੁਰਖਾਂ ਨੂੰ। ਸਤਿਗੁਰਾਂ ਦਾ ਵੀ ਬਾਣੀ ਦਾ ਮਹਾਂਵਾਕ ਹੈ, ਜੋ ਜੋ ਤੁਮਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ। ਜਿਹੜੇ ਵਾਹਿਗੁਰੂ ਦੇ ਪਰਮੇਸ਼ਰ ਦੇ ਭਗਤਾਂ ਨੂੰ ਦੁੱਖ ਦਿੰਦੇ ਨੇ ਨਾ, ਉਹਨਾਂ ਨੂੰ ਅਕਾਲ ਪੁਰਖ ਤਾਤਕਾਲ ਉਸੇ ਵੇਲੇ ਮਾਰ ਦਿੰਦਾ ਹੈ, ਉਸੇ ਵੇਲੇ ਮਾਰ ਮੁਕਾਉਂਦਾ ਹੈ। ਕਹਿੰਦੇ ਜੀ ਆਪਾਂ ਉਹਨੂੰ ਪ੍ਰਸੰਨ ਕਰੀਏ ਜਿਹੜਾ ਉਹ ਵਿਦੇਸ਼ੀ ਨਰ ਹੈ, ਕਿਉਂਕਿ ਇਹ ਸਾਰੀ ਖੇਡ ਉਥੋਂ ਹੀ ਵਰਤੀ ਹੈ, ਉਥੋਂ ਹੀ ਇਹ ਸਾਰੀ ਕਲਾ ਵਰਤੀ ਹੈ।
ਸਭ ਮੰਤਰੀ ਜੋਰੇ ਜੁਗ ਪਾਨਾ ਗਯੋ ਤੁਰਤ ਜੈ ਥਿਤ ਕਲਿਆਨਾ।
ਉਸੇ ਵੇਲੇ ਜਿਹੜਾ ਰਾਜੇ ਦਾ ਮੁੱਖ ਮੰਤਰੀ ਸੀ ਨਾ, ਮੁੱਖ ਵਜ਼ੀਰ ਸੀ, ਉਹ ਵਜ਼ੀਰ ਉਸੇ ਵੇਲੇ ਗਿਆ, ਉਹਨੇ ਹੱਥ ਜੋੜੇ, ਹੱਥ ਜੋੜ ਕੇ ਭਾਈ ਕਲਿਆਣਾ ਜੀ ਕੋਲ ਗਿਆ ਜਿੱਥੇ ਭਾਈ ਕਲਿਆਣਾ ਜੀ ਨੂੰ ਬਿਠਾਇਆ ਹੋਇਆ ਸੀ।
ਤੁਮ ਹੋ ਸੰਤ ਰੂਪ ਨਹਿ ਜਾਣੇ ਕਰੀ ਅਵਗਿਆ ਤੇ ਪਛਤਾਨੇ।
ਹੱਥ ਜੋੜ ਕੇ ਭਾਈ ਕਲਿਆਣਾ ਜੀ ਨੂੰ ਕਹਿਣ ਲੱਗਾ ਜੀ ਤੁਸੀਂ ਉਹ ਸੰਤ ਰੂਪ, ਤੁਸੀਂ ਉਹ ਮਹਾਤਮਾ, ਤੁਸੀਂ ਉਹ ਮਹਾਂਪੁਰਖ, ਅਸੀਂ ਕੀਤੀ ਹੈ ਤੁਹਾਡੀ ਅਵਗਿਆ, ਸਾਡੇ ਰਾਜੇ ਨੇ ਤੁਹਾਡੀ ਅਵਗਿਆ ਕੀਤੀ, ਅਸੀਂ ਵੀ ਅਵਗਿਆ ਕੀਤੀ ਹੈ, ਪਰ ਹੁਣ ਅਸੀਂ ਪਛਤਾਵਾ ਕਰਦੇ ਹਾਂ, ਤੁਹਾਡੀ ਅਵਗਿਆ ਕਰਕੇ ਸਾਡੇ ਅੰਦਰ ਪਛਤਾਵਾ ਹੋ ਰਿਹਾ।
ਅਬ ਬਖਸ਼ੋ ਕਰ ਚਿਮਾ ਕਨੇਰੀ।
ਮਹਾਰਾਜ ਜੀ ਕਿਰਪਾ ਕਰੋ, ਹੁਣ ਸਾਡੀ ਇਸ ਕੀਤੀ ਹੋਈ ਅਵਗਿਆ ਨੂੰ ਭੁੱਲ ਨੂੰ ਬਖਸ਼ ਲਵੋ, ਜਿਹੜੀ ਅਸੀਂ ਭੁੱਲ ਕੀਤੀ ਹੈ ਇਹਨੂੰ ਛਿਮਾ ਕਰ ਦਿਓ।
ਮਹਿਮਾ ਤੁਮਰੀ ਲੱਖੀ ਬਡੇਰੀ।
ਤੁਹਾਡੀ ਮਹਿਮਾ ਬੜੀ ਵੱਡੀ ਹੈ, ਅਸੀਂ ਜਾਣ ਲਈ ਹੈ ਕਿ ਤੁਸੀਂ ਬੜੀ ਵੱਡੀ ਭਾਰੀ ਮਹਿਮਾ ਦੇ ਧਾਰਨੀ ਹੋ, ਇਹ ਅਸੀਂ ਜਾਣ ਲਿਆ ਹੈ।
ਕਿਰਪਾ ਕਰੋ ਦ੍ਰਿਪ ਨਿਕਟ ਸਿਧਾਰੋ ਬੇਬਲ ਹੋਵਤ ਮਰਤ ਜਿਵਾਵੋ।
ਕਹਿੰਦੇ ਹੇ ਭਾਈ ਕਲਿਆਣਾ ਜੀ ਉੱਠੋ, ਉੱਠ ਕੇ ਕਿਰਪਾ ਕਰਕੇ ਸਾਡੇ ਰਾਜੇ ਦੇ ਕੋਲ ਉੱਠ ਕੇ ਚੱਲੋ, ਕਿਉਂਕਿ ਸਾਡਾ ਰਾਜਾ ਬੇਬਲ ਹੋਇਆ ਹੋਇਆ, ਤੜਫ ਰਿਹਾ, ਕੰਬ ਰਿਹਾ, ਜ਼ਮੀਨ ਤੇ ਪਿਆ, ਤੇ ਤੁਸੀਂ ਚੱਲ ਕੇ ਉਸ ਮਰਦੇ ਹੋਏ ਨੂੰ ਜਿਵਾਓ, ਕਿਉਂਕਿ ਉਹ ਤਾਂ ਮਰ ਚੱਲਿਆ। ਵੈਦਾਂ ਨੂੰ ਹਕੀਮਾਂ ਨੂੰ ਵੀ ਕੋਈ ਸਮਝ ਨਹੀਂ ਆ ਰਹੀ ਵੀ ਉਹਨੂੰ ਹੋਇਆ ਕੀ ਹੈ। ਤੁਸੀਂ ਕਿਰਪਾ ਕਰਕੇ ਉੱਠੋ ਤੇ ਉੱਠ ਕੇ ਮਰਦੇ ਹੋਏ ਰਾਜੇ ਨੂੰ ਜਾ ਕੇ ਜੀਵਨ ਦਾਨ ਦਿਓ, ਉਹਨੂੰ ਜਾ ਕੇ ਜਵਾਵੋ।
ਨਾਏ ਤਮ੍ਰਿਕਤ ਨ੍ਰਿਪਤ ਹੋਏ ਜਾਈ ਉੱਠੋ ਆਪ ਰੱਛੋ ਸੁਖ ਦਾਏ।
ਭਾਈ ਕਲਿਆਣਾ ਜੀ ਜੇ ਤੁਸੀਂ ਉੱਠ ਕੇ ਨਾ ਗਏ ਤੇ ਸਾਡਾ ਰਾਜਾ ਮਰ ਜਾਏਗਾ, ਸਾਡੇ ਰਾਜੇ ਦੀ ਮੌਤ ਹੋ ਜਾਏਗੀ। ਸਾਡਾ ਮੰਡੀ ਦਾ ਰਾਜਾ ਬੜਾ ਧਰਮੀ ਰਾਜਾ ਹੈ, ਚਲੋ ਉਹਦੇ ਕੋਲੋਂ ਆਹ ਭੁੱਲ ਹੋ ਗਈ ਕਿ ਉਹਨੇ ਆਪ ਜੀ ਦੀ ਬੇਅਦਬੀ ਕੀਤੀ, ਆਪ ਜੀ ਦਾ ਨਿਰਾਦਰ ਕੀਤਾ, ਪਰ ਮਹਾਰਾਜ ਉਹਨੂੰ ਬਖਸ਼ ਲਓ ਚੱਲ ਕੇ, ਜੇ ਤੁਸੀਂ ਨਾ ਬਖਸ਼ਿਆ ਤੇ ਸਾਡਾ ਰਾਜਾ ਮਰ ਜਾਏਗਾ, ਕਿਰਪਾ ਕਰਕੇ ਉੱਠੋ, ਉੱਠ ਕੇ ਚੱਲ ਕੇ ਉਹਦੀ ਰੱਖਿਆ ਕਰੋ, ਉਹਨੂੰ ਸੁੱਖ ਦਿਓ।
ਹਿਮ ਕਹਿ ਨ੍ਰਿਪ ਕੇ ਡਿੱਗ ਲੈ ਗਏ ਪਰੇ ਉਹ ਬੀਚ ਮਿਲ ਨਰਗਨ ਭਏ।
ਕਹਿੰਦੇ ਏਦਾਂ ਰਾਜੇ ਦੇ ਕੋਲ ਭਾਈ ਕਲਿਆਣਾ ਜੀ ਨੂੰ ਲੈ ਕੇ ਗਏ, ਵਿੱਚ ਬੰਦੇ ਪੈ ਗਏ, ਭਾਈ ਕਲਿਆਣਾ ਜੀ ਦੇ ਚਰਨਾਂ ਤੇ ਢਹਿ ਪਏ, ਮਹਾਰਾਜ ਕਿਰਪਾ ਕਰੋ, ਦਇਆ ਦ੍ਰਿਸ਼ਟੀ ਕਰੋ ਤੇ ਕਿਰਪਾ ਕਰਕੇ ਹੁਣ ਚੱਲੋ ਰਾਜੇ ਨੂੰ ਚੱਲ ਕੇ ਜਵਾਓ। ਏਦਾਂ ਭਾਈ ਕਲਿਆਣਾ ਜੀ ਨੂੰ ਨਾਲ ਲੈ ਕੇ ਰਾਜੇ ਕੋਲ ਆਏ ਹਨ।
ਅਵਲੋਕਤ ਕਲਿਆਣ ਬਖਾਨਾ ਸ਼੍ਰੀ ਅਰਜਨ ਸਤਿਗੁਰੂ ਮਾਨਾ।
ਭਾਈ ਕਲਿਆਣਾ ਜੀ ਜਦੋਂ ਰਾਜੇ ਦੇ ਕੋਲ ਆਏ ਜਿੱਥੇ ਬੇਹੋਸ਼ ਹੋਇਆ ਪਿਆ ਸੀ, ਤੇ ਰਾਜੇ ਦੇ ਕੋਲ ਆ ਕੇ ਭਾਈ ਕਲਿਆਣਾ ਜੀ ਕਹਿਣ ਲੱਗੇ, ਮੇਰੇ ਸਤਿਗੁਰੂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਨੇ, ਉਹ ਦੀਨ ਦੁਨੀਆਂ ਦੇ ਵਾਲੀ ਨੇ, ਉਹ ਧੰਨ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਉਹ ਮੇਰੇ ਸਤਿਗੁਰੂ ਜੀ ਨੇ ਜੋ ਮਹਾਨ ਹਨ ਵੱਡੇ ਹਨ।
ਤਿਨ ਕੀ ਸਿੱਖੀ ਧਾਰਨ ਕਰੀਐ ਗੁਰ ਸ਼ਰਧਾ ਤੇ ਉਰ ਮੈਂ ਧਰੀਐ।
ਹੁਣ ਤਾਂ ਇੱਕੋ ਤਰੀਕਾ ਹੈ ਤੁਹਾਡੇ ਰਾਜੇ ਦੇ ਬਚਾਅ ਦਾ, ਔਰ ਉਹ ਤਰੀਕਾ ਹੈ ਕਿ ਤੁਸੀਂ ਸਾਰੇ ਆਪਣੇ ਰਾਜੇ ਸਮੇਤ ਗੁਰੂ ਅਰਜਨ ਸਾਹਿਬ ਦੀ ਸਿੱਖੀ ਧਾਰਨ ਕਰੋ। जे सिख बनोगे गुरु घर की सिखी धारण करोगे ता तुसी बच सकोगे, ता तुहाडा बचा होवेगा, ता तुहाडे राजे दा बचा होवेगा। जे तुसी सतगुरु सच्चे पातशाह जी दी सिखी धारण करके अपने मन विच गुरु दी श्रद्धा धारण करोगे।
कारण करन तिर लोकी नात, किन टिक जावो तरो परमात।
ते सतगुरु गुरु अर्जन देव साहब जी कारण ते करण रूप ने, त्रिलोकी नाथ ने, ते जे हुण बचना चाहुंदे हो ते मेरे नाल उहनां दी शरण च चलो। राजे नूं वी कहो कि ए गुरु अर्जन साहब जी दी शरण च चल के जावे ते उहनां दे चरणां विच जा के अपना मत्था धरे, अपना मत्था गुरु अर्जन साहब दे चरणां च जा के टेके।
सभी कतर होए लियो सतनाम, तिस दिशत्यो कीजै प्रणाम।
कहिंदे भाई कल्याणा जी, कहिंदे भाई हुण जिन्ने तुसी खड़े हो ना सारे श्री अमृतसर साहब वल मुख कर लो, ते श्री अमृतसर साहब वल मुख करके सब अपनी रसना तो कहो सतनाम श्री वाहिगुरु। इस पवित्र पावन नाम दा, वाहिगुरु गुरु मंत्र दा, सचे नाम दा जाप जप के श्री अमृतसर साहब वल मुख करके प्रणाम करो, नमस्कार करो गुरु अर्जन साहब दा नाम लैके।
दर्शन करें तुम्हारो आए,
और अरदास करो के हे गुरु अर्जन साहब सचे पातशाह साडी नमस्कार प्रवान करो, असी बहुत जल्दी आके आप जी दे दर्शन करांगे।
निपको दियो कुशल बिठाए,
पर हुण कृपा करो दया करके साडे राजे नूं कुशलता सहित सोझी बख्श के नूं बिठा दियो, के नूं सोझी आ जाए, बेहोश होया पिया ए होश विच आ जाए ते सावधान हो के बैठ जावे महाराज, असी बड़ी जल्दी राजे नूं नाल लैके आप जी दे चरणां विच आवांगे आप जी दे दर्शन करन वास्ते। भाई कल्याणा जी कहिंदे इदां अरदास करो गुरु अर्जन साहब दे चरणां च।
हिम भाई कल्याण सिखाए, हाथ जोड़ सब बिनै अलाए।
इदां भाई कल्याणा जी ने सिखिया दित्ती सारे मंडी दे लोकां नूं, ते सारिआं ने हथ जोड़ के श्री अमृतसर साहब वल मुख करके महाराज सतगुरु गुरु अर्जन साहब दा नां लैके नमस्कार करदे आ, अरदास करदे ने।
श्री अर्जन को लेकर नाम, हाथ जोड़ सब कीन प्रणाम।
सब ने गुरु अर्जन साहब दा नाम लिया ते हाथ जोड़ के महाराज गुरु अर्जन साहब दा ध्यान धार के प्रणाम कीती, नमस्कार कीती ते बेनती कीती।
परसे चरण सिख कल्याणा, तुम भी बिनती करो बखाना।
फिर भाई कल्याणे दे चरण परसे सारे लोकां ने, कहिंदे भाई कल्याणा जी तुसी भी बेनती करो साडी, साडे राजे दी तुसी भी बेनती करो, असी तां कीती है, तुसी भी बेनती करो महाराज पंजवे पातशाह दे चरणा विच।
कर जल कर चरण पखारे, करो पयो अरदासी उचारे।
जल लै के भाई कल्याणा जी ने अपने चरण धोए, हाथ धोए ते गल च पल्लू पा के भाई साहब भाई कल्याणा जी ने गुरु अर्जन साहब दे चरणा विच अरदास कीती।
श्री गुरु नृप की रक्षा तारो, दुख ते अपनो ज्ञानी उधारो।
भाई कल्याणे ने अरदास कीती, हे पंजवे पातशाह दीन दुनिया दे मालक, हे शांति दे महा मुजस्मे बाणी दे रचनहार धन गुरु अर्जन देव साहब सचे पातशाह जी महाराज, कृपा करो दया करो, मंडी दा राजा बेसुध हो के बेहोश हो के डिगा पिया, आप जी दे ते कृपा करो, राजे दी चढ़दी कला करो, ये होश विच आ जावे, ये सावधान हो जावे, इनू दुख तो अपना जान के उधार लवो रख लवो।
अब होयो ए शरण तैयारी, छिमो अवग्या करना धारे।
महाराज हुणे आप जी दी शरण विच पै गया है, जे दे कोलों अवग्या होई है ते आप जी कृपा करके इस दी अवग्या बख्श दियो, एदी भुल गरीब नवाज पातशाह जी बख्श लो गरीब नवाज जी।
कर अरदास निवायो सीत, कुछ चेतनता पई महीश।
जदों भाई कल्याणे ने अरदास करके सीस चुकाया उसे वेले राजे नूं कुछ कुछ सोझी आउण लग पई, जेड़ा बेहोश होके डिगा पिया सी ਭਾਈ ਕਲਿਆਣੇ ਨੇ ਅਰਦਾਸ ਕੀਤੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ, ਤੋਂ ਉਸੇ ਵਕਤ ਰਾਜੇ ਨੂੰ, ਜਿਹੜਾ ਮੰਡੀ ਦਾ ਰਾਜਾ ਬੇਹੋਸ਼ ਹੋ ਕੇ ਡਿੱਗਾ ਪਿਆ ਸੀ, ਇਹਨੂੰ ਸੋਝੀ ਆਉਣ ਲੱਗ ਪਈ, ਕੁਝ ਕੁਝ ਸੋਝੀ ਵਿੱਚ ਆਉਣ ਲੱਗ ਪਿਆ।
ਬੋਲੇ ਬਿਲੋਚਨ ਗਏ ਬੈਠਾ ਰਿਓ, ਚਲੋ ਸਦਨ ਲੈ ਬਾਕੀ ਉਚਾਰਿਓ।
ਰਾਜੇ ਦੀਆਂ ਅੱਖਾਂ ਖੁੱਲੀਆਂ, ਤੈਨੂੰ ਫੜ ਕੇ ਇਹਦੇ ਸਵਜੀਰਾਂ ਨੇ ਇਹਨੂੰ ਬਿਠਾਇਆ। ਜਦੋਂ ਬੈਠਾ ਤੇ ਆਲੇ ਦੁਆਲੇ ਵੇਖਿਆ ਤੇ ਵੇਖ ਕੇ ਆਪਣੇ ਸੇਵਾਦਾਰਾਂ ਨੂੰ, ਨੌਕਰਾਂ ਨੂੰ ਕਹਿੰਦਾ, ਮੈਨੂੰ ਘਰ ਲੈ ਚੱਲੋ, ਮੇਰਿਆਂ ਮਹਿਲਾਂ ਵਿੱਚ ਲੈ ਚੱਲੋ।
ਨਰ ਪਰਦੇਸੀ ਆਦਰ ਕਰੋ, ਅਸਨ ਬਸਨ ਇਸ ਆਗੇ ਧਰੋ।
ਰਾਜਾ ਕਹਿਣ ਲੱਗਾ, ਜਿਹੜੇ ਵਿਦੇਸ਼ੀ ਬੰਦੇ ਆਏ ਨੇ ਨਾ ਭਾਈ ਕਲਿਆਣਾ ਜੀ, ਇਹਨਾਂ ਨੂੰ ਨੀ ਕਿਸੇ ਨੇ ਕੁਝ ਹੁਣ ਆਖਣਾ, ਮੈਂ ਵੇਖ ਲਈ ਇਹਨਾਂ ਦੀ ਕਲਾ, ਇਹਨਾਂ ਨੂੰ ਨੀ ਕੁਝ ਆਖਣਾ, ਇਹਨਾਂ ਦਾ ਸਤਿਕਾਰ ਕਰੋ, ਵਧੀਆ ਥਾਂ ਤੇ ਇਹਨਾਂ ਦਾ ਡੇਰਾ ਕਰਾ ਕੇ ਇਹਨਾਂ ਨੂੰ ਜੇ ਕੱਪੜੇ ਚਾਹੀਦੇ ਨੇ ਕੱਪੜੇ ਦਿਓ, ਜੇ ਭੋਜਨ ਚਾਹੀਦਾ ਭੋਜਨ ਦਿਓ, ਜੋ ਕੁਝ ਇਹਨਾਂ ਨੂੰ ਚਾਹੀਦਾ ਇਹਨਾਂ ਦੇ ਚਰਨਾਂ ਵਿੱਚ ਹਾਜ਼ਰ ਕਰਕੇ ਇਹਨਾਂ ਦੀ ਖੁਸ਼ੀ ਲੋ। ਏਦਾਂ ਰਾਜੇ ਨੇ ਹੁਕਮ ਕੀਤਾ ਆਪਣੇ ਸੇਵਾਦਾਰਾਂ ਨੂੰ, ਸਿਪਾਹੀਆਂ ਨੂੰ।
ਸੁਣ ਮੰਤਰੀ ਜੁੱਤ ਕਰ ਲੈ ਗਏ, ਸਨੇ ਸਨੇ ਉਪਚਾਰਨ ਕਏ।
ਸੁਣ ਕੇ ਮੰਤਰੀ ਰਾਜੇ ਨੂੰ ਘਰ ਲੈ ਕੇ ਗਏ, ਫਿਰ ਹੋਰ ਇਹਦੇ ਉਪਚਾਰ ਸਨੇ ਸਨੇ ਜਿਹੜੇ ਹੁੰਦੇ ਨੇ, ਉਹ ਉਪਚਾਰ ਮੰਤਰੀਆਂ ਨੇ ਰਾਜੇ ਦੇ ਕੀਤੇ ਹਨ।
ਕਾਲ ਕੋ ਰੋਗੀ ਜਥਾ ਖਾਨ ਪਾਨ ਦੀਨ ਸੁਨਿਰਭਤਤਾ।
ਕਹਿੰਦੇ ਏਦਾਂ ਲੱਗਦਾ ਸੀ ਵੀ ਜਿਵੇਂ ਰਾਜਾ ਪਤਾ ਨੀ ਕਿੰਨੇ ਕ ਚਿਰਾਂ ਤੋਂ ਰੋਗੀ ਹੋਵੇ, ਇਹੋ ਜੀ ਸੱਟ ਲੱਗੀ ਕਿ ਪਤਾ ਨੀ ਮਾਨੋ ਕਿੰਨੇ ਕ ਚਿਰਾਂ ਦਾ ਰੋਗੀ ਹੋਵੇ, ਇਹਨੇ ਖਾਨ ਪਾਨ ਵੀ ਸਹਿਜੇ ਸਹਿਜੇ ਕੀਤਾ ਹੈ।
ਕੇਤਕ ਦਿਨ ਮੈਂ ਕੁਸ਼ਲ ਸਮੇਤ ਹੋਤ ਪਯੋ ਮਈ ਪਾਲ ਸੁਚੇਤ।
ਕੁਝ ਦਿਨਾਂ ਵਿੱਚ ਹੀ ਰਾਜਾ ਠੀਕ ਠਾਕ ਹੋ ਗਿਆ, ਬਿਲਕੁਲ ਅਰੋਗ ਹੋ ਗਿਆ, ਤੇ ਰਾਜੇ ਦੀ ਕਾਇਆ ਬਿਲਕੁਲ ਅਰੋਗ ਹੋ ਗਈ। ਉਸ ਵਕਤ ਸੁਚੇਤ ਹੋ ਕੇ ਰਾਜਾ
ਸਾਦਰ ਤਬ ਕਲਿਆਣ ਬੁਲਾਇਓ, ਬਿਨੈ ਪਨੀ ਬੋ ਉਰੇ ਰਖਾਇਓ।
ਬੜੇ ਸਤਿਕਾਰ ਨਾਲ ਭਾਈ ਕਲਿਆਣਾ ਜੀ ਨੂੰ ਬੁਲਾਇਆ ਤੇ ਭਾਈ ਕਲਿਆਣਾ ਜੀ ਨੂੰ ਸੱਦ ਕੇ ਨੇ ਬੇਨਤੀ ਕੀਤੀ, ਬੜੇ ਅਦਬ ਨਾਲ ਸਤਿਕਾਰ ਨਾਲ ਭਾਈ ਕਲਿਆਣਾ ਜੀ ਨੂੰ ਸੱਦ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ,
ਅਬ ਕਿਸ ਥਾਨ ਸਤਿਗੁਰੂ ਰਹਿ ਤਿਨਕੇ ਦਰਸ਼ਨ ਕਰਨ ਚਿਤ ਚੈ।
ਲੱਗਾ ਭਾਈ ਕਲਿਆਣਾ ਜੀ ਕਿਰਪਾ ਕਰਕੇ ਦੱਸੋ ਵੀ ਤੁਹਾਡੇ ਸਤਿਗੁਰੂ ਹੁਣ ਉਹ ਮੇਰੇ ਵੀ ਸਤਿਗੁਰੂ ਨੇ, ਮੈਂ ਉਹਨਾਂ ਅੱਗੇ ਆਪਣਾ ਸੀਸ ਭੇਟ ਕੀਤਾ ਤੇ ਕਿਰਪਾ ਕਰਕੇ ਦੱਸੋ ਵੀ ਇਸ ਵੇਲੇ ਸਤਿਗੁਰੂ ਜੀ ਕਿੱਥੇ ਰਹਿੰਦੇ ਨੇ, ਇਸ ਵਕਤ ਸਤਿਗੁਰੂ ਜੀ ਕਿੱਥੇ ਨੇ, ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ, ਉਹਨਾਂ ਦੇ ਦਰਸ਼ਨ ਕਰਨ ਦੀ ਇੱਛਾ ਮੇਰੇ ਚਿੱਤ ਵਿੱਚ ਹੈ।
ਲੈ ਕਰ ਹਮਕੋ ਆਪਣੇ ਸਾਥ ਕਰੋ ਮਿਲਾਵਨ ਸ਼੍ਰੀ ਗੁਰੂ ਨਾਥ।
ਮੈਨੂੰ ਆਪਣੇ ਨਾਲ ਲੈ ਚੱਲੋ ਤੇ ਜਗਤ ਦੇ ਨਾਥ, ਤਿੰਨਾਂ ਲੋਕਾਂ ਦੇ ਨਾਥ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਮੈਨੂੰ ਕਰਾ ਦਿਓ।
ਸੁਣ ਪਾਈ ਕਲਿਆਣ ਬਖਾਨਾ, ਮਦਰ ਦੇਸ਼ ਗੁਰ ਕੋ ਚੱਕ ਥਾਨਾ।
ਸੁਣ ਕੇ ਭਾਈ ਕਲਿਆਣਾ ਜੀ ਨੇ ਦੱਸਿਆ, ਹੇ ਰਾਜਾ, ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਦਰ ਦੇਸ਼ ਕਹਿੰਦੇ ਨੇ ਪੰਜਾਬ ਦੇ ਇਲਾਕੇ ਨੂੰ, ਕਿ ਸਤਿਗੁਰੂ ਜੀ ਪੰਜਾਬ ਦੇਸ਼ ਵਿੱਚ ਰਹਿੰਦੇ ਨੇ, ਪੰਜਾਬ ਦੇਸ਼ ਵਿੱਚ ਸਤਿਗੁਰਾਂ ਦਾ ਨਗਰ ਹੈ ਗੁਰੂ ਕਾ ਚੱਕ, ਜਿਹਨੂੰ ਅੱਜ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਕਹਿੰਦੇ, ਇਹਦਾ ਪਹਿਲਾ ਨਾਂ ਜੋ ਸਤਿਗੁਰਾਂ ਨੇ ਰੱਖਿਆ, ਧੰਨ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਕਾ ਚੱਕ ਰੱਖਿਆ। ਤੇ ਮਹਾਰਾਜ ਜੀ ਕਹਿੰਦੇ ਪੰਜਾਬ ਦੇਸ਼ ਵਿੱਚ ਭਾਈ ਕਲਿਆਣਾ ਜੀ ਕਹਿੰਦੇ ਗੁਰੂ ਕਾ ਚੱਕ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਥਾਨ ਹੈ, ਸਥਾਨ ਹੈ।
ਸ੍ਰੀ ਗੁਰੂ ਅਮਰਦਾਸ ਟਿਗ ਐਕੈ ਅਕਬਰ ਸ਼ਾਹ ਦਿਓ ਹਿਤ ਕਹਿ ਕੈ।
ਉਹ ਜਿਹੜੀ ਜਗ੍ਹਾ ਹੈ, ਉਹ ਜਿਹੜਾ ਇਲਾਕਾ ਹੈ, ਉਹ ਬਾਦਸ਼ਾਹ ਅਕਬਰ ਜੀ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲ ਆਇਆ ਅਕਬਰ, ਤੇ ਅਕਬਰ ਨੇ ਆ ਕੇ ਖੁਦ ਉਹ ਜਗ੍ਹਾ, ਜਿਹੜੀ ਇਲਾਕੇ ਵਾਲੀ ਜਗ੍ਹਾ ਹੈ, ਉਹ ਪਿੰਡਾਂ ਦੀ ਜਿਹੜੀ ਜਾਇਦਾਦ ਹੈ, ਉਹ ਖੁਦ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤੀ ਹੈ, ਤੇ ਉਸ ਜਗ੍ਹਾ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦਾ ਨਿਵਾਸ ਹੈ।
ਚੌਂਦਿਸ਼ਕੇ ਨਰ ਪੂਜੈ ਜਾਏ ਸਰਬ ਕਾਮਨਾ ਗੁਰ ਤੇ ਪਾਏ।
ਚਾਰਾਂ ਦਿਸ਼ਾਵਾਂ ਦੇ ਲੋਕ ਉੱਥੇ ਆ ਕੇ ਸਤਿਗੁਰਾਂ ਦੀ ਪੂਜਾ ਕਰਦੇ ਨੇ ਔਰ ਮਨੋ ਕਾਮਨਾਵਾਂ ਸਿੱਖਾਂ ਦੀਆਂ ਪੂਰਨ ਹੁੰਦੀਆਂ ਨੇ। ਜੇ ਦਰਸ਼ਨ ਕਰਨੇ ਨੇ ਰਾਜਾ, ਤੇ ਤੈਨੂੰ ਮੇਰੇ ਨਾਲ ਗੁਰੂ ਕੇ ਚੱਕ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਪਵੇਗਾ। तो राजा उस वेले तैयारी कर रहा है, जिवें सतगुरां दे दरबार च पहुंच के महाराज जी दे दर्शन परस रहा है। वह कथा आप जी अगलिया प्रसंगां च सरवण करोगे। एक बार फिर सरबत संगतां नूं खालसे पंथ दे सिरजना दिवस दियां साजना दिवस दियां लख लख वधाईयां होण। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬ ਮੈਂ, हे संगी हे निरंकार, हे गोविंद हे गुण निदान, हे अपरंपर हर हरे, हे संत कै सदा संग, हे ठाकुर हो दासरो, नानक दीज नाम दान,
ही परवे
आए प्रभ शरणागति,
कृपा निद दयाल,
एक अखर हर मन बस्त,
नानक ओत नियाल,
वाहे गुरु नाम जहाज है,
चढ़े सो तेरे पार,
जो शरदा कर से बंदे,
गुर पारे उतारन,
वाहिगुरु नाम जहाज है,
चढ़े सो तेरे पार,
जो शरदा कर से बंदे,
पारे उतारन,
वाहिगुरु जी का खालसा, वाहिगुरु जी की फतेह।
गुरु की प्यारी साध संग जीओ, आज विसाखी का शुभ दिहाड़ा है, सरबत खालसे नू बधाइयां। विसाखी दे संबंध विच अज 11 बजे गुरुद्वारा दर्शनी दरबार होती मरदान तो एक खालसे ही शान वाला नगर कीर्तन आरंभ होया है, जो कि इस समय शहर दे जो वड्डे बाजार न किला चौक उत्थों लंघ रहा है, ते ओ गुरुद्वारा होती मरदान दर्शनी दरबार विखे समाप्ति होगी। जिन्हां दर्शन करने न ओ कर सकते हैं। अज रात नूं गुरुद्वारा दशनी दरबार विखे दीवान चेला राम दा परिवार बीबी राधिका देवी कीर्तनी जत्था अज रात नूं उत्थे कीर्तन द्वारा निहाल करनगे। कल सवेरे दमदमी टकसाल वालों गुरुद्वारा दशनी दरबार होती मरदान विखे अमृत दा बाटा तैयार होगा 10 बजे। जिन्हां अजे अमृत नहीं छकिया, गुरु वाले नहीं बने, ओ अमृत छक के गुरु वाले बन जान। और बेनती है कि कल गुरु अंगद दरबार सरहंदी गेट विखे जो 31 खंड रखे गए सन, उन्हां दी कल समाप्ति है, ते परसों ते 5 संपट अखंड पाठ साहब 15 तरीक रखे जाणगे, उत्थे भी हाजरी भर के गुरु अंगद दरबार गुरु घर दियां खुशियां लैणियां। और बेनती है कि धन गुरु तेग बहादुर साहब जी दा प्रकाश उत्सव गुरुपुरब जो गुरुद्वारा मोती बाग साहिब विखे हर साल मनाया जांदा है, उह 17 ते 18 अप्रैल नेड़े आ गया है। 17 अप्रैल नूं गुरुद्वारा दुख निवारण साहिब तों नगर कीर्तन आरंभ होएगा, जिहड़ा कि गुरुद्वारा मोती बाग साहिब विखे इहदी समाप्ति होएगी। और उत्थे 17 ते 18 4 दीवान सजणगे, जिस दे विच पंथ प्रसिद्ध कथावाचक ते गुरु के कीर्तनीए आप नूं निहाल करनगे। ज्ञानी किशन सिंह जी, ਅੰਮ੍ਰਿਤਸਰ ਵਾਲੇ ਭਾਈ ਸ਼ੌਕੀਨ ਸਿੰਘ ਜੀ ਅਧੂਰੀ ਰਾਗੀ ਦਰਬਾਰ ਸਾਹਿਬ ਵਾਲੇ ਔਰ ਭਾਈ ਕਿਸ਼ਨ ਸਿੰਘ ਜੀ ਦਰਬਾਰ ਸਾਹਿਬ ਦੇ ਅਧੂਰੀ ਰਾਗੀ, ਭਾਈ ਸਾਹਿਬ ਭਾਈ ਸਤਿੰਦਰ ਵੀਰ ਸਿੰਘ ਜੀ ਅਧੂਰੀ ਰਾਗੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ, ਇਹ ਰਾਗੀ ਜਥੇ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। 17 ਤੇ 18 ਸਵੇਰੇ ਤੇ ਸ਼ਾਮੀ ਦੀਵਾਨਾਂ ਵਿਚ ਹਾਜ਼ਰੀਆਂ ਭਰ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।